ਸਭ ਤੇ ਉੱਤਮ ਹਰਿ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਇਹ ਮਾਂ ਵਾਕ ਹੈ ਔਰ ਗੁਰਬਾਣੀ ਦਾ ਮਾਂ ਵਾਕ ਜੁਗੋ ਜੁਗ ਅਟਲ ਹੈ। ਜੋ ਮਹਾਂਵਾਕ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ 'ਚ ਉਚਾਰਨ ਕੀਤੇ ਹਨ ਉਹ ਤ੍ਰਈ ਕਾਲ ਸਤ ਹਨ। ਦੁਨੀਆਂ ਦੀਆਂ ਜਿੰਨੀਆਂ ਕਥਾਵਾਂ ਕਥੀਆਂ ਜਾਂਦੀਆਂ ਹਨ ਉਹਨਾਂ ਸਮਸਤ ਕਥਾਵਾਂ ਵਿੱਚੋਂ ਸਭ ਤੋਂ ਉੱਤਮ ਕਥਾ ਹਰੀ ਦੀ ਕਥਾ ਹੈ ਔਰ ਹਰੀ ਦਾ ਸਵਰੂਪ ਨੇ ਦਸ ਪਾਤਸ਼ਾਹੀਆਂ। ਦਸੋਂ ਦੀਆਂ ਦਸੋਂ ਪਾਤਸ਼ਾਹੀਆਂ ਹਰੀ ਅਕਾਲ ਪੁਰਖ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਰ ਦਾ ਸਵਰੂਪ ਹਨ। ਤੋ ਨੌਵੇਂ ਪਾਤਸ਼ਾਹ ਜੀ ਦੀ ਕਥਾ ਵੀ ਹਰੀ ਦੀ ਕਥਾ ਹੈ, ਪਰਮੇਸ਼ਰ ਦੀ ਕਥਾ ਹੈ। ਔਰ ਸਭ ਤੇ ਉੱਤਮ ਹਰਿ ਕੀ ਕਥਾ, ਜਿਹੜਾ ਇਸ ਹਰੀ ਕਥਾ ਨੂੰ ਸੁਣਦਾ ਹੈ, ਨਾਮ ਸੁਨਤ ਦਰਦ ਦੁੱਖ ਲੱਥਾ, ਇਸ ਅੰਮ੍ਰਿਤ ਕਥਾ ਨੂੰ ਸੁਣ ਕੇ ਇਸ ਦੇ ਸਾਰੇ ਦੁੱਖ ਦਰਦ ਦਲਿੱਦਰ ਦੂਰ ਹੋ ਜਾਂਦੇ ਹਨ। ਪਿੱਛੇ ਬਚਨ ਆਏ ਹਨ ਗੁਰਪ੍ਰਤਾਪ ਵਿੱਚ ਕਿ ਚਾਰੇ ਪਦਾਰਥਾਂ ਦੀ ਦਾਤੀ ਹੈ ਇਹ ਅੰਮ੍ਰਿਤ ਕਥਾ। ਧਰਮ ਅਰਥ ਕਾਮ ਮੋਖ ਚਾਰੇ ਪਦਾਰਥ ਸਤਿਗੁਰੂ ਜੀ ਦੀ ਅੰਮ੍ਰਿਤ ਕਥਾ ਵਿੱਚੋਂ ਹੀ ਗੁਰੂ ਖਾਲਸਾ ਜੀ ਪ੍ਰਾਪਤ ਹੋ ਜਾਂਦੇ ਹਨ। ਬੇਅੰਤ ਗੁਰਮੁਖ ਪਿਆਰੇ, ਬੇਅੰਤ ਗੁਰਸਿੱਖ ਐਸੇ ਮਿਲਦੇ, ਕਈ ਫੋਨ 'ਤੇ ਵੀ ਦੱਸਦੇ ਕਿ ਸਤਿਗੁਰੂ ਜੀ ਦੀ ਪਾਵਨ ਕਥਾ ਸੁਣ ਕੇ ਸਾਡੇ ਕਿਤਨੇ ਦੁੱਖ ਦੂਰ ਹੋਏ ਹਨ। ਕਈ ਕਹਿੰਦੇ ਜੀ ਸਾਡੇ ਘਰ ਵਿੱਚ ਸਤਿਗੁਰੂ ਜੀ ਦੀ ਦਇਆ ਮਾਇਆ ਨਾਲ ਬਰਕਤਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ, ਗੁਰੂ ਕੀ ਸਿੱਖੀ ਦਾ ਮਾਹੌਲ ਵਰਤ ਗਿਆ ਹੈ, ਸਤਿਗੁਰੂ ਜੀ ਦੀ ਅੰਮ੍ਰਿਤ ਕਥਾ ਨਾਲ ਸਾਡੇ ਵਪਾਰਾਂ ਵਿੱਚ ਵਾਧੇ ਪੈ ਗਏ ਹਨ। ਐਸੀ ਇਹ ਅੰਮ੍ਰਿਤ ਪਾਵਨ ਕਥਾ ਹੈ ਕਿ ਇਹਦੇ ਵਿੱਚੋਂ ਚਾਰੇ ਦੇ ਚਾਰੇ ਪਦਾਰਥ ਪ੍ਰਾਪਤ ਹੋ ਜਾਂਦੇ, ਆਦੀਆਂ ਵਿਆਦੀਆਂ ਉਪਾਧੀਆਂ ਤਿੰਨੇ ਹੀ ਨਿਰਵਿਰਤ ਹੋ ਜਾਂਦੀਆਂ ਹਨ। ਆਦੀ ਵਿਆਦੀ ਉਪਾਧੀ ਇਹ ਤਿੰਨ ਤਾਪ ਕਹੇ ਜਾਂਦੇ ਹਨ। ਸਤਿਗੁਰੂ ਜੀ ਦੀ ਅੰਮ੍ਰਿਤ ਕਥਾ ਕਹਿ ਸੁਣ ਕੇ ਤਿੰਨੇ ਦੇ ਤਿੰਨੇ ਤਾਪ ਨਿਰਵਿਰਤ ਹੋ ਜਾਂਦੇ ਹਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਇਆਨਿਧ ਸੁਆਮੀ ਜੀ ਦਿੱਲੀ ਦੀ ਧਰਤੀ 'ਤੇ ਦਰਸ਼ਨ ਦੇ ਰਹੇ ਹਨ। ਔਰੰਗਜ਼ੇਬ ਬਾਦਸ਼ਾਹ ਨੇ ਜਿਸ ਵੇਲੇ ਵੇਖਿਆ ਕਿ ਅਨੇਕਾਂ ਸੂਕਰ ਉਸ ਦੇਗਚੇ 'ਚੋਂ ਨਿਕਲੇ, ਜਿਹੜੇ ਦੇਗਚੇ 'ਚ ਇਹਨਾਂ ਨੇ ਕੁੱਠਾ ਮਾਸ ਗਊ ਦਾ ਰਿੰਨ ਕੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਧਰਮ ਭ੍ਰਸ਼ਟ ਕਰਨ ਲਈ ਭੇਜਿਆ ਸੀ ਕਿ ਜਦੋਂ ਖਾਣਗੇ, ਕਈ ਦਿਨਾਂ ਦੇ ਭੁੱਖੇ ਹਨ, ਇਸ ਮਾਸ ਨੂੰ ਖਾਂਦਿਆਂ ਇਹਨਾਂ ਦਾ ਧਰਮ ਖਤਮ ਹੋ ਜਾਏਗਾ। ਪਰ ਉਲਟਾ ਇਹਨਾਂ ਦਾ ਆਪਣਾ ਧਰਮ ਭ੍ਰਸ਼ਟ ਹੋਇਆ। ਉਸੇ ਦੇਗਚੇ 'ਚੋਂ ਸੂਰ ਘੁਰਕੁਰ ਕਰਦੇ ਬਾਹਰ ਨੂੰ ਨਿਕਲੇ, ਜਿਨ੍ਹਾਂ ਨੇ ਇਹਨਾਂ ਦਾ ਸਾਰਾ ਘਰ ਜਿੱਥੇ ਜਿੱਥੇ ਰਹਿੰਦੇ ਸਭ ਕੁਝ ਪਵਿੱਤਰ ਕਰ ਦਿੱਤਾ। ਔਰੰਗਜ਼ੇਬ ਬਾਦਸ਼ਾਹ ਨੇ ਬੜਾ ਗੁੱਸਾ ਕੀਤਾ, ਗੁਰੂ ਸਾਹਿਬ ਨੂੰ ਸੁਨੇਹਾ ਭੇਜਿਆ, ਤੁਸੀਂ ਕਹਿੰਦੇ ਸੀ ਮੈਂ ਕੋਈ ਕਰਾਮਾਤ ਨਹੀਂ ਵਿਖਾਉਣੀ, ਮੇਰੇ ਕੋਲ ਕਰਾਮਾਤ ਨਹੀਂ ਹੈ, ਫਿਰ ਇਹ ਕਰਾਮਾਤ ਕਿਉਂ ਵਿਖਾਈ ਹੈ? ਇਹਦਾ ਮਤਲਬ ਤੁਸੀਂ ਪਹਿਲੋਂ ਝੂਠ ਬੋਲਿਆ ਸੀ। ਸਤਿਗੁਰੂ ਜੀ ਤਾਂ ਜਦੋਂ ਇਹ ਗੱਲ ਪਹੁੰਚੀ, ਗੁਰਦੇਵ ਨੇ ਜਵਾਬ ਦਿੱਤਾ, ਔਰੰਗਜ਼ੇਬ ਇਹ ਕਰਾਮਾਤ ਅਕਾਲ ਪੁਰਖ ਨੇ ਵਿਖਾਈ ਹੈ, ਤੁਸੀਂ ਸਾਡਾ ਧਰਮ ਭ੍ਰਸ਼ਟ ਕਰਨ ਦਾ ਯਤਨ ਕੀਤਾ, ਪਰਮੇਸ਼ਰ ਨੇ ਤੁਹਾਡਾ ਧਰਮ ਭ੍ਰਸ਼ਟ ਕੀਤਾ ਹੈ। ਇਹ ਕਲਾ ਅਕਾਲ ਪੁਰਖ ਦੀ ਅਸੀਂ ਅੱਜ ਵੀ ਕਹਿੰਦੇ ਹਾਂ, ਕਰਾਮਾਤ ਸਾਡੀ ਨਹੀਂ, ਕਰਾਮਾਤ ਪਾਰਬ੍ਰਹਮ ਪਰਮੇਸ਼ਰ ਦੀ ਵਰਤ ਰਹੀ ਹੈ। ਇੱਦਾਂ ਦਾ ਇਹ ਜਵਾਬ ਸੁਣ ਕੇ ਔਰੰਗਜ਼ੇਬ ਬਹੁਤ ਜ਼ਿਆਦਾ ਗੁੱਸੇ ਵਿੱਚ ਹੈ, ਕਹਿੰਦਾ ਇਹਨਾਂ ਨੂੰ ਇਸੇ ਤਰ੍ਹਾਂ ਬੰਧਨ 'ਚ ਹੀ ਰੱਖਣਾ, ਜਾਂ ਤਾਂ ਕਰਾਮਾਤ ਵਿਖਾਉਣਗੇ ਜਾਂ ਦੀਨੇ ਇਸਲਾਮ ਕਬੂਲ ਕਰਨਗੇ, ਜੇ ਦੋਨਾਂ 'ਚੋਂ ਇੱਕ ਵੀ ਕੰਮ ਇਹਨਾਂ ਨੇ ਨਾ ਕੀਤਾ ਤਾਂ ਫਿਰ ਮੈਂ ਇਹਨਾਂ ਨੂੰ ਜੀਵਤ ਘਰ ਲਈ ਜਾਣ ਦਿਆਂਗਾ, ਇਹਨਾਂ ਦਾ ਕਤਲ ਕਰਵਾ ਦਿਆਂਗਾ। ਇੱਥੋਂ ਤੱਕ ਔਰੰਗਜ਼ੇਬ ਕਚੀਚੀਆਂ ਵੱਟਦਾ, ਆਪਣੀ ਇਨ ਮਨਾਉਣਾ ਚਾਹੁੰਦਾ ਹੈ, ਪਰ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਿਖਾ ਰਹੇ ਨੇ ਆਪਣੇ ਗੁਰਸਿੱਖਾਂ ਨੂੰ ਕਿ ਕਿਵੇਂ ਆਪਣਾ ਸੀਸ ਭਵੇਂ ਦੇਣਾ ਪੈ ਜੇ ਪਰ ਆਪਣਾ ਸਿਰ ਨਹੀਂ ਤਿਆਗਣਾ, ਆਪਣਾ ਧਰਮ ਆਪਣਾ ਨਿਸ਼ਚਾ ਨਹੀਂ ਤਿਆਗਣਾ। ਉਹ ਪੂਰਨੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਪਾ ਰਹੇ ਹਨ, ਜਿਹੜੇ ਪੂਰਨੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਪਾ ਗਏ ਹਨ, ਨੌਵੇਂ ਪਾਤਸ਼ਾਹ ਪਾ ਰਹੇ ਹਨ। ਆਓ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਗਤ ਪਿਤਾ ਦੇ ਪਵਿੱਤਰ ਚਰਨਾਂ ਦਾ ਧਿਆਨ, ਤਿਲਕ ਤੇ ਜੰਜੂ ਦੇ ਰਾਖੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ, ਧਰਮ ਦੇ ਹੇਤ ਸਾਕਾ ਕਰਨ ਵਾਲੇ ਗੁਰਦੇਵ ਦੇ ਚਰਨਾਂ ਦਾ ਧਿਆਨ, ਆਪਣੇ ਤਨ ਦਾ ਠੀਕਰਾ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਤੇ ਭੰਨਣੇ ਵਾਲੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦਾ ਧਿਆਨ, ਵੈਰਾਗ ਤਿਆਗ ਤੇ ਅਨੁਰਾਗ ਦੇ ਦਾਤੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ, ਚਾਚੇ ਫੱਗੂ ਦੀ ਭਾਵਨਾ ਪੂਰਨ ਕਰਨ ਵਾਲੇ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ, ਮੱਖਣ ਸ਼ਾਹ ਲੁਬਾਣੇ ਦਾ ਬੇੜਾ ਬੰਨੇ ਲਾਉਣ ਵਾਲੇ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ, ਮਾਈਆਂ ਨੂੰ ਵੱਲੇ ਪਿੰਡ ਦੇ ਵਿੱਚ ਕਹਿ ਕੇ ਵਰਦਾਨ ਦੇਣ ਵਾਲੇ ਮਾਈਆਂ ਰੱਬ ਰਜਾਈਆਂ ਸੇਵਾ ਕਰਨੇ ਨੂੰ ਆਈਆਂ ਐਸੀਆਂ ਬਖਸ਼ਿਸ਼ਾਂ ਕਰਨ ਵਾਲੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਇਤਿਆਦਿਕ ਤਰਕਤ ਮਹਾ ਤੁਰਕੇਸ਼ਵਰ ਮਤ ਮੰਦ।
ਤੁਰਕੇਸ਼ਵਰ ਤੁਰਕਾਂ ਦਾ ਬਾਦਸ਼ਾਹ, ਤੁਰਕਾਂ ਦਾ ਰਾਜਾ ਔਰੰਗਾ, ਜੋ ਮਾੜੀ ਮਤ ਵਾਲਾ ਹੈ, ਸਤਿਗੁਰੂ ਨੌਵੇਂ ਪਾਤਸ਼ਾਹ ਤੇ ਤਰਕਾਂ ਕਰਦਾ, ਸਤਿਗੁਰੂ ਨੌਵੇਂ ਪਾਤਸ਼ਾਹ ਦੇ ਬਰ ਖਿਲਾਫ ਚਿਤਵਦਾ, ਦਿਨ ਰਾਤ ਸਤਿਗੁਰੂ ਜੀ ਦੇ ਬਾਬਤ ਮਨ ਹੀ ਮਨ ਸੋਚਦਾ ਵੀ ਕਿਵੇਂ ਇਹਨਾਂ ਦਾ ਬੁਰਾ ਕਰਾਂ।
ਨਾਸ਼ ਕਰਿਓ ਚਹਿਰਾਜ ਕੋ ਹਤਸ ਪ੍ਰਤਾਪ ਬਿਲੰਦ।
ਦਰਅਸਲ ਇਹ ਬੁਰਾ ਸਤਿਗੁਰਾਂ ਦਾ ਨਹੀਂ ਚਿਤਵਦਾ, ਇਹ ਆਪਣਾ ਰਾਜ ਨਾਸ਼ ਕਰਨਾ ਚਾਹੁੰਦਾ ਹੈ, ਆਪਣੇ ਤੇਜ ਪ੍ਰਤਾਪ ਦਾ ਬੁਰਾ ਚਿਤਵ ਰਿਹਾ, ਆਪਣੇ ਰਾਜ ਭਾਗ ਦੀਆਂ ਜੜ੍ਹਾਂ ਕੱਟਣ ਵਾਸਤੇ ਆਪ ਉੱਦਮਸ਼ੀਲ ਹੋ ਰਿਹਾ, ਯਤਨਸ਼ੀਲ ਹੋ ਰਿਹਾ, ਔਰ ਆਪਣੇ ਸਾਰੇ ਪ੍ਰਤਾਪ ਦਾ ਨਾਸ਼ ਕਰਨ ਲਈ ਨੌਵੇਂ ਪਾਤਸ਼ਾਹ ਦਾ ਨਿਰਾਦਰ ਕਰ ਰਿਹਾ।
ਚੋਪਈ ਇਸ ਪ੍ਰਕਾਰ ਗੁਰ ਕੈਦ ਮਜਹਾਰਾ।
ਇਸ ਪ੍ਰਕਾਰ ਨਾਲ ਜਗਤ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਿੱਲੀ ਵਿਖੇ ਕਾਰਾਗ੍ਰਹਿ ਵਿੱਚ ਹਨ, ਕੋਤਵਾਲੀ ਵਿੱਚ ਕੈਦ ਹਨ।
ਕਰਹਿ ਬਿਲਾਸ ਅਨੇਕ ਪ੍ਰਕਾਰ।
ਇਹ ਵੀ ਸਤਿਗੁਰਾਂ ਦੇ ਬਿਲਾਸ ਹੀ ਨੇ ਗੁਰੂ ਖਾਲਸਾ ਜੀ, ਗਰੀਬ ਨਵਾਜ ਪਾਤਸ਼ਾਹ ਦੇ ਚੋਜ ਨੇ ਇਹ ਸਾਰੇ, ਗਰੀਬ ਨਵਾਜ ਦਇਆ ਨਿਧ ਸਵਾਮੀ ਜੀ ਅਨੇਕ ਪ੍ਰਕਾਰ ਦੇ ਬਿਲਾਸ ਕਰ ਰਹੇ ਹਨ।
ਹੋਵੇ ਦਿਨ ਪ੍ਰਤ ਬਹੁ ਤਕਰਾਈ।
ਦਿਨ ਪ੍ਰਤੀ ਦਿਨ ਬੜੀ ਵੱਡੀ ਭਾਰੀ ਤਕੜਾਈ ਹੁੰਦੀ ਹੈ, ਸਤਿਗੁਰਾਂ ਦੇ ਆਲੇ ਦੁਆਲੇ ਬੜੀ ਸਖਤੀ ਨਾਲ ਪਹਿਰਾ ਦਿੱਤਾ ਜਾਂਦਾ, ਸਾਵਧਾਨੀ ਨਾਲ ਪਹਿਰੇਦਾਰ ਪਹਿਰਾ ਦਿੰਦੇ ਹਨ।
ਸਾਯੁਧ ਖਰੋ ਰਹ ਹੈ ਦਰ ਥਾਈ।
ਜਿਹੜੇ ਕਮਰੇ ਵਿੱਚ ਜਿਸ ਕੋਠੇ ਵਿੱਚ ਸਤਿਗੁਰੂ ਜੀ ਨੂੰ ਨਜ਼ਰਬੰਦ ਕੀਤਾ, ਉਸ ਕੋਠੇ ਦੇ ਬਾਹਰ ਸ਼ਸਤਰਧਾਰੀ ਸਿਪਾਹੀ ਹਰ ਵੇਲੇ ਹੱਥ 'ਚ ਤਲਵਾਰ ਫੜ ਕੇ ਨੇਜਾ ਬਰਛਾ ਪਕੜ ਕੇ ਤਿਆਰ ਬਰ ਤਿਆਰ ਖੜੇ ਰਹਿੰਦੇ ਹਨ।
ਰਾਤ ਦਿਵਸ ਮਹਿ ਏਕ ਸਮਾਨਾ।
ਰਾਤ ਦਿਨ ਇੱਕ ਸਮਾਨ ਦੋ ਬੰਦੇ ਸਿਪਾਹੀ ਮਹਾਰਾਜ ਜੀ ਦੇ ਦਰਵਾਜ਼ੇ ਤੇ ਹਾਜ਼ਰ ਰਹਿੰਦੇ ਹਨ, ਕਦੇ ਵਿਸਾਹ ਨਹੀਂ ਕਰਦੇ। ਦੋ ਬੰਦੇ ਜਾਂਦੇ ਹਨ ਤੇ ਉਹਨਾਂ ਦੀ ਜਗ੍ਹਾ ਤੇ ਹੋਰ ਨਵੇਂ ਦੋ ਆਉਂਦੇ ਤਾਂ ਉਹ ਪਹਿਲੇ ਜਾਂਦੇ ਹਨ, ਇਸ ਤਰ੍ਹਾਂ ਪਹਿਰੇਦਾਰੀ ਦਿੰਦੇ ਹਨ।
ਦਿੜ ਹੋਏ ਰੱਖੈ ਦੇਖੈ ਥਾਨਾ।
ਬੜੇ ਪਰਪੱਕ ਹੋ ਕੇ ਸਾਵਧਾਨੀ ਨਾਲ ਬਾਜ ਵਰਗੀ ਨਿਗਾਹ ਰੱਖ ਕੇ ਆਲੇ ਦੁਆਲੇ ਤੱਕਦੇ, ਸਾਵਧਾਨੀ ਨਾਲ ਵੇਖਦੇ ਤੱਕਦੇ ਹਨ।
ਜਾਮ ਜਾਮਨੀ ਜਬ ਹੂੰ ਰਹੈ।
ਨੌਵੇਂ ਪਾਤਸ਼ਾਹ ਦਾ ਨਿਤ ਦਾ ਨੇਮ ਹੈ, ਜਦੋਂ ਪਹਿਰ ਰਾਤ ਬਾਕੀ ਰਹਿੰਦੀ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ,
ਤਬ ਸਤਿਗੁਰ ਮੱਜਨ ਕੋ ਚਹੈ।
ਗਰੀਬਨ ਵਾਜ ਸਤਿਗੁਰੂ ਜੀ ਉਸ ਵੇਲੇ ਇਸ਼ਨਾਨ ਚਾਹੁੰਦੇ ਹਨ, ਨਿਤ ਦੀ ਕਿਰਿਆ ਹੈ। ਸਤਿਗੁਰੂ ਜੀ ਨੇ ਬਚਪਨ ਤੋਂ ਹੀ ਇਹ ਨੇਮ ਆਪਣਾ ਰੱਖਿਆ ਕਿ ਜਦੋਂ ਪਹਿਰ ਰਾਤ ਬਾਕੀ ਬਚਦੀ ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦੀ ਇੱਛਾ ਰੱਖਦੇ ਹਨ।
ਉੱਠ ਪਰੇ ਅੰਕ ਪਰਤੇ ਤਤਕਾਲ।
ਮਹਾਰਾਜ ਜੀ ਦਾ ਪਲੰਘਾ ਹੈ ਅੰਦਰ ਜਿਹੜੇ ਪਹਾਲੇ, ਕਿਉਂਕਿ ਉਹ ਸਖਤੀ ਨਹੀਂ ਕੀਤੀ, ਪਿੰਜਰੇ ਚ ਬੰਦ ਨਹੀਂ ਸੀ ਕੀਤਾ, ਪਹਿਲਾਂ ਪਲੰਘਾ ਸੀ, ਉਸ ਪਲੰਘੇ ਦੇ ਉੱਤੇ ਮਹਾਰਾਜ ਜੀ ਉਸ ਕੋਠੇ ਵਿੱਚ ਕਾਰਾਗ੍ਰਹਿ ਚ ਬਿਰਾਜਦੇ ਸਨ, ਉਸ ਪਲੰਘੇ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਜੀ ਉੱਠਦੇ ਹਨ।
ਤਜ ਬੰਧਨ ਸਭ ਤਹਾਂ ਕਿਰਪਾਲ।
ਬੇੜੀਆਂ ਪਾਈਆਂ ਹੁੰਦੀਆਂ ਹਨ ਪਰ ਉਹ ਬੇੜੀਆਂ ਆਪਣੇ ਆਪ ਖੁੱਲ ਜਾਂਦੀਆਂ। ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਾਹਰ ਤਾਲਿਆਂ ਦੇ ਵਿੱਚ ਜਕੜਿਆ ਹੁੰਦਾ, ਦਰਵਾਜ਼ੇ ਬੰਦ ਹੁੰਦੇ, ਸੰਗਲ ਪਾਏ ਹੁੰਦੇ, ਉਹ ਸਾਰੇ ਆਪਣੇ ਆਪ ਖੁੱਲ ਜਾਂਦੇ।
ਤਾਰੋ ਖੁੱਲ ਕਪਾਟ ਛੱਟ ਜਾਹੇ।
ਤਾਲਾ ਖੁੱਲ ਜਾਂਦਾ ਤੇ ਕੋਠੇ ਦਾ ਦਰਵਾਜ਼ਾ ਵੀ ਖੁੱਲ ਜਾਂਦਾ ਆਪਣੇ ਆਪ।
ਤਬ ਕਾਰਾਗ੍ਰਹਿ ਤੇ ਨਿਕਸਾਹੇ।
ਸਤਿਗੁਰੂ ਜੀ ਉਸ ਕਾਰਾਗ੍ਰਹਿ ਵਿੱਚੋਂ ਨਿਕਲ ਕੇ ਬਾਹਰ ਨੂੰ ਚਲੇ ਜਾਂਦੇ ਹਨ।
ਥਿਰਿਓ ਰਹਿ ਤਹਿ ਭਿਖੈ ਸਿਪਾਹੀ।
ਸਿਪਾਹੀ ਉਹਨਾਂ ਨੂੰ ਇਹ ਜਾਪਦਾ ਵੀ ਗੁਰੂ ਜੀ ਇੱਥੇ ਨੀ, ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਸ ਕਮਰੇ ਵਿੱਚੋਂ, ਉਸ ਕਾਰਾਗ੍ਰਹਿ ਵਿੱਚੋਂ ਨਿਕਲ ਕੇ ਬਾਹਰ ਜਾ ਚੁੱਕੇ ਹਨ। ਸਿਪਾਹੀਆਂ ਨੂੰ ਇਹੀ ਜਾਪਦਾ ਵੀ ਗੁਰੂ ਜੀ ਅੰਦਰ ਹਨ।
ਜਿਸ ਕੀ ਦ੍ਰਿਸ਼ਟ ਪਰ ਹੈ ਕੁਛ ਨਾਹੀ।
ਉਹਨਾਂ ਨੂੰ ਦਿਸਦਾ ਹੀ ਨਹੀਂ ਕੁਝ, ਮਾਨੋ ਜਿਵੇਂ ਅੱਖੀ ਘੱਟਾ, ਜਿਵੇਂ ਖਾਲਸੇ ਦਾ ਬੋਲਾ ਪੁਰਾਣਾ, ਜਦੋਂ ਕਿਤੇ ਸਮੱਸਿਆ ਵਿੱਚ ਸਿੰਘ ਫਸ ਜਾਂਦੇ, ਕੋਈ ਦੁਸ਼ਮਣ ਘੇਰ ਲੈਂਦਾ ਤੇ ਦੁਸ਼ਮਣ ਦੀ ਗਿਣਤੀ ਵੱਧ ਹੁੰਦੀ ਤੇ ਉਹਨਾਂ ਦੇ ਵਿੱਚੋਂ ਦੀ ਨਿਕਲਣਾ ਹੁੰਦਾ। ਉਦੋਂ ਪੁਰਾਤਨ ਸਿੰਘ ਆਪਣੀ ਜ਼ੁਬਾਨ ਤੋਂ ਰਸਨਾ ਤੋਂ ਇਹ ਬੋਲਾ ਬੋਲਦੇ ਸੀ, ਅੱਖੀ ਕੱਟਾ ਮੁੱਖ ਵਿੱਚ ਡੱਟਾ, ਬਿੜਬਿੜ ਤੱਕੈ ਬੋਲ ਨਾ ਸਕੈ, ਮਾਰਿਆ ਗੁਰੂ ਹਰਿ ਰਾਏ ਸਾਹਿਬ ਦਾ ਧੱਕਾ। ਕਹਿੰਦੇ ਇਉਂ ਜਕਾਰਾ ਬੋਲਦੇ ਤੇ ਬੋਲਾ ਬੋਲਦਿਆਂ ਵਿੱਚੋਂ ਹੀ ਨਿਕਲ ਜਾਂਦੇ, ਉਹਨਾਂ ਨੂੰ ਪਤਾ ਹੀ ਨਾ ਲੱਗਦਾ, ਦਿਸਦਾ ਹੀ ਨਾ, ਇੱਦਾਂ ਉਹਨਾਂ ਦੀਆਂ ਅੱਖਾਂ 'ਚ ਘੱਟਾ ਪੈ ਜਾਂਦਾ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜਦੋਂ ਕਾਰਾਗ੍ਰਹਿ 'ਚੋਂ ਬਾਹਰ ਜਾਂਦੇ, ਸਿਪਾਹੀਆਂ ਦੀ ਅੱਖਾਂ 'ਚ ਮੰਨੋ ਜਿਵੇਂ ਘੱਟਾ ਹੀ ਪੈ ਗਿਆ, ਉਹਨਾਂ ਨੂੰ ਨਹੀਂ ਦਿਸਦਾ, ਉਹਨਾਂ ਨੂੰ ਇੱਦਾਂ ਜਾਪਦਾ ਗੁਰੂ ਜੀ ਇੱਥੇ ਹੀ ਹਨ।
ਮੰਦ ਮੰਦ ਜਮਨਾ ਦਿਸ ਜਾਤੇ,
ਸਤਿਗੁਰੂ ਜੀ ਬੜੀ ਸਹਿਜੀ ਚਾਲ ਸੋਹਣੇ ਸੋਹਣੇ ਕਦਮ ਧਰਦੇ ਜ਼ਮੀਨ ਤੇ। ਪਾਤਸ਼ਾਹ ਜੀ ਦੀ ਚਾਲ ਬੜੀ ਸੁੰਦਰ ਹੈ, ਜਿਵੇਂ ਗੁਰਬਾਣੀ ਦਾ ਮਹਾਂਵਾਕ ਹੈ, ਤੇਰੀ ਚਾਲ ਸੁਹਾਵੀ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ। ਮਹਾਰਾਜ ਜੀ ਤੁਹਾਡੀ ਚਾਲ ਬੜੀ ਸੁੰਦਰ ਹੈ, ਤੁਹਾਡੀ ਬਾਣੀ ਬੜੀ ਪਿਆਰੀ ਤੇ ਮਿੱਠੀ ਹੈ। ਸਤਿਗੁਰੂ ਸਹਿਜੇ ਸਹਿਜੇ ਤੁਰ ਕੇ ਜਾਂਦੇ ਕਾਰਾਗ੍ਰਹਿ ਚੋਂ, ਲਾਗੇ ਜਮਨਾ ਵਗਦੀ ਹੈ ਕੁਝ ਦੂਰੀ ਤੇ, ਜਮਨਾ ਵਾਲੇ ਪਾਸੇ ਨੂੰ ਜਾਂਦੇ ਹਨ।
ਤਟ ਪਰ ਖਰੇ ਹੋਏ ਪੁਨ ਨਾਤੇ,
ਜਗਤ ਦੇ ਨਾਥ ਸਤਿਗੁਰੂ ਜੀ ਜਮਨਾ ਦੇ ਕਿਨਾਰੇ ਜਾ ਕੇ ਜਲ ਪਾਣੀ ਵਰਤਦੇ ਤੇ ਇਸ਼ਨਾਨ ਕਰਦੇ, ਸਰੀਰ ਦੀ ਕਿਰਿਆ ਸ਼ੁੱਧ ਕਰਕੇ ਫਿਰ ਗਰੀਬ ਨਵਾਜ ਪਾਤਸ਼ਾਹ ਜਮਨਾ ਦੇ ਜਲ 'ਚ ਜਮਨਾ ਅੱਜ ਵਾਂਗੂ ਕਾਲੀ ਨਹੀਂ ਸੀ, ਜਿਹੜੇ ਹਾਲਾਤ ਹੁਣ ਦਿੱਲੀ ਦੇ ਕੋਲੋਂ ਜਮਨਾ ਦੇ ਹਨ ਐਸੇ ਨਹੀਂ ਸੀ, ਜਮਨਾ ਬੜੇ ਨਿਰਮਲ, ਜਿਵੇਂ ਪੌਂਟਾ ਸਾਹਿਬ ਆਪ ਜੀ ਜਮਨਾ ਦੇ ਦਰਸ਼ਨ ਕਰਦੇ ਹੋ ਤੇ ਬੜਾ ਨਿਰਮਲ ਜਲ ਪੌਂਟਾ ਸਾਹਿਬ, ਬਰਸਾਤਾਂ ਦੇ ਦਿਨ ਹੋਣ, ਚਲੋ ਉਦੋਂ ਕਸਮੈਲਾ ਜਿਹਾ ਜਲ ਹੁੰਦਾ ਕਿਉਂਕਿ ਮਿੱਟੀ ਆਦਿਕ ਬਰਸਾਤਾਂ ਨਾਲ ਰੁੜ ਕੇ ਆਉਂਦੀ, ਬਾਕੀ ਦਿਨਾਂ ਵਿੱਚ ਜਮਨਾ ਦਾ ਜਲ ਨਿਰਮਲ ਵਗਦਾ ਹੈ। ਜਦੋਂ ਜਮਨੋਤਰੀ ਤੋਂ ਆਉਂਦੀ ਹੈ ਤਾਂ ਦਿੱਲੀ ਵੀ ਉਦੋਂ ਸਾਫ਼ ਸਵੱਛ ਜਮਨਾ ਵਗਦੀ ਸੀ, ਹੁਣ ਰੌਲਾ ਤਾਂ ਬੜਾ ਪਾਉਂਦੇ ਹੈ ਕਿ ਨਦੀਆਂ ਜਿਹੜੀਆਂ ਨੇ ਅਸੀਂ ਇਹਨਾਂ ਦੀ ਪੂਜਾ ਕਰਦੇ ਹਾਂ, ਸਾਡੇ ਤੀਰਥ ਨੇ, ਪਰ ਉਹਨਾਂ ਨੂੰ ਸਾਫ਼ ਸਫਾਈ ਕਰਨ ਦਾ ਕਿਸੇ ਪ੍ਰਕਾਰ ਦਾ ਕੋਈ ਯਤਨ ਨਹੀਂ ਕਰਦੇ, ਸਗੋਂ ਹੋਰ ਜ਼ਿਆਦਾ ਗੰਦਗੀ ਆ, ਸਾਡੇ ਪੰਜਾਬ ਦੇ ਦਰਿਆ ਅਸੀਂ ਦੂਸ਼ਿਤ ਕਰ ਦਿੱਤੇ ਹੈ। ਜੇ ਕੋਈ ਨੌਜਵਾਨ ਜਾਂ ਕੋਈ ਵੀਰ ਰੌਲਾ ਪਾਉਂਦੇ ਆ, ਭਾਈ ਇਹਨਾਂ ਦੇ ਵਿੱਚ ਜਿਹੜਾ ਗੰਧਲਾ ਪਾਣੀ ਫੈਕਟਰੀਆਂ ਦਾ ਜਾਂ ਹੋਰ ਮਾੜਾ ਪਾਣੀ, ਇਹਦੇ ਵਿੱਚ ਜਿਹੜੇ ਸੀਵਰੇਜ ਦਾ ਪਾਣੀ ਤੁਸੀਂ ਪਾ ਰਹੇ ਹੋ, ਦਰਿਆਵਾਂ ਨੂੰ ਪਵਿੱਤਰ ਨਾ ਕਰੋ, ਅਤੇ ਉਹਨਾਂ ਮੁੰਡਿਆਂ ਨੂੰ ਡਾਂਗਾਂ ਨਾਲ ਕੁੱਟਦੇ ਆ ਲਾਠੀ ਚਾਰਜ ਕਰਕੇ, ਜਾਂ ਉਹਨਾਂ ਨੂੰ ਤਾੜ ਦਿੰਦੇ ਆ ਜੇਲ੍ਹਾਂ ਪਿੱਛੇ ਵੀ, ਇਹ ਬੋਲਣ ਹੀ ਨਾ, ਇਹੋ ਜਿਹੇ ਹਾਲਾਤ ਬਣੇ ਪਏ ਹੈ। ਨਦੀਆਂ ਦਰਿਆਵਾਂ ਇਹ ਕੁਦਰਤੀ ਸੋਮੇ ਹਨ, ਕੁਦਰਤੀ ਸੋਮਿਆਂ ਨੂੰ ਸਾਂਭ ਕੇ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ, ਇਹਦੇ ਬਾਬਤ ਬਕਾਇਦਾ ਕਾਨੂੰਨ ਵੀ ਬਣੇ ਹੋਏ ਹੈ, ਸਾਰੇ ਦੇਸ਼ਾਂ ਦੇ ਕਾਨੂੰਨ ਨੇ, ਇਸ ਦੇਸ਼ ਦਾ ਵੀ ਹੋਵੇਗਾ ਕਿ ਕੁਦਰਤੀ ਸੋਮਿਆਂ ਦੀ ਜਿਹੜੀ ਆ ਉਹ ਨਰਾਦਰੀ ਨਾ ਕੀਤੀ ਜਾਵੇ, ਉਹਨਾਂ ਨੂੰ ਗੰਧਲਾ ਨਾ ਕੀਤਾ ਜਾਏ, ਦੂਸ਼ਿਤ ਨਾ ਕੀਤਾ ਜਾਏ। ਕੁਦਰਤੀ ਸੋਮਿਆਂ ਨੂੰ ਸਾਂਭਣ ਵਾਸਤੇ ਹਰ ਇੱਕ ਨੂੰ ਯਤਨਸ਼ੀਲ ਹੋਣਾ ਚਾਹੀਦਾ। ਤੋ ਜਮਨਾ ਬੜੇ ਨਿਰਮਲ ਵੇਗ ਵਾਲੀ ਵਗਦੀ ਸੀ ਜਦੋਂ ਨੌਵੇਂ ਪਾਤਸ਼ਾਹ ਇਸ਼ਨਾਨ ਕਰਨ ਜਾਂਦੇ। ਹਾਂਜੀ,
ਮੰਦ ਮੰਦ ਨਿਸਮਹ ਚੱਲ ਆਵੇ,
ਰਾਤ ਦਾ ਹੀ ਸਮਾਂ ਹੁੰਦਾ, ਪਹਿਰ ਰਾਤ ਅੰਮ੍ਰਿਤ ਵੇਲਾ, ਜਦੋਂ ਸਤਿਗੁਰੂ ਜੀ ਸਹਿਜੇ ਸਹਿਜੇ ਚੱਲ ਕੇ ਆਉਂਦੇ,
ਤਿਸੀ ਰੀਤ ਬੰਧਨ ਪਰ ਜਾਵੇ,
ਇਸ਼ਨਾਨ ਕਰਕੇ ਫਿਰ ਵਾਪਸ ਆਉਂਦੇ, ਉਸੇ ਤਰੀਕੇ ਨਾਲ ਫਿਰ ਬੰਧਨ ਮਹਾਰਾਜ ਜੀ ਨੂੰ ਪੈ ਜਾਂਦੇ, ਬੇੜੀਆਂ ਆਪਣੇ ਆਪ ਹੀ ਪੈ ਜਾਂਦੀਆਂ ਤਨ ਤੇ, ਦਰਵਾਜ਼ਾ ਆਪਣੇ ਆਪ ਹੀ ਭਿੜ ਜਾਂਦਾ, ਤਾਲਾ ਵੀ ਆਪਣੇ ਆਪ ਹੀ ਲੱਗ ਜਾਂਦਾ। ਸਿਪਾਹੀਆਂ ਨੂੰ ਇਸ ਗੱਲ ਦਾ ਇਲਮ ਵੀ ਨਹੀਂ ਸੀ ਹੁੰਦਾ ਕਿ ਸਤਿਗੁਰੂ ਜੀ ਇੱਥੋਂ ਗਏ ਨੇ ਤੇ ਵਾਪਸ ਆਏ ਹਨ।
ਥਿਰ ਪਰੇ ਅੰਕ ਪਰ ਤੈਸੋ ਹੋਏ,
ਆ ਕੇ ਇਸ਼ਨਾਨ ਪਾਨ ਕਰਕੇ ਆਪਣੇ ਪਲੰਘੇ ਤੇ ਬੈਠ ਜਾਂਦੇ, ਔਰ ਅਡੋਲ ਦਿਨ ਚੜ੍ਹੇ ਤਾਂ ਹੀ, ਲੋ ਲੱਗਣ ਤਾਂ ਹੀ ਮਹਾਰਾਜ ਜੀ ਨੇਤਰ ਮੁੰਦ ਕੇ ਆਪਣੇ ਧਿਆਨ ਪਰਾਇਣ ਹੋ ਕੇ ਆਪਣੇ ਨਿਜ ਆਤਮ ਸਰੂਪ ਵਿੱਚ ਟਿਕ ਜਾਂਦੇ। ਐਸੇ ਸਰੂਪ ਵਿੱਚ ਜਿੱਥੇ ਧਿਆਨ ਧਿਆਤਾ ਧੇ ਦੀ ਤ੍ਰਿਕੁਟੀ ਸਮਾਪਤ ਹੋ ਜਾਂਦੀ ਹੈ, ਜਿਸ ਗੁਰਮਿਲ ਛੁਟਕੀ ਤ੍ਰਿਕੁਟੀ ਰੇ, ਧਿਆਨ ਧਿਆਤਾ ਤੇ ਧੇ ਦੀ ਇਹ ਤ੍ਰਿਕੁਟੀ ਹੁੰਦੀ ਹੈ ਗੁਰੂ ਖਾਲਸਾ ਜੀ। ਧਾਰਨਾ ਤੋਂ ਧਿਆਨ ਬਣਦਾ ਹੈ, ਧਾਰਨਾ ਤੋਂ ਧਿਆਨ ਤੇ ਧਿਆਨ ਤੋਂ ਸਮਾਧੀ ਬਣਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅਸੀਂ ਸਿੱਧਾ ਧਿਆਨ ਇਕਾਗਰ ਕਰਨਾ ਚਾਹੁੰਦੇ ਹਾਂ, ਧਾਰਨਾ ਤਾਂ ਹੈ ਨਹੀਂ, ਧਿਆਨ ਕਿਵੇਂ ਲੱਗੂ? ਆਮ ਕਹਿੰਦੇ ਜੀ ਸਾਡਾ ਧਿਆਨ ਨਹੀਂ ਲੱਗਦਾ ਸਿਮਰਨ ਵਿੱਚ ਬਾਣੀ ਵਿੱਚ, ਧਿਆਨ ਲਾਉਣ ਤੋਂ ਪਹਿਲਾਂ ਧਾਰਨਾ ਤਾਂ ਬਣਾਈ ਨਹੀਂ ਗੀ, ਬੀਜ ਤਾਂ ਬੀਜਿਆ ਨਹੀਂ, ਫਲ ਕਿੱਥੋਂ ਲੈਣਾ? ਹੁਣ ਪ੍ਰਸ਼ਾਦੇ ਦੀ ਭੁੱਖ ਲੱਗੀ ਹੋਵੇ ਭੋਜਨ ਦੀ, ਉਹ ਜਿਹੜੀ ਭੁੱਖ ਹੈ ਉਹ ਹੈ ਧਾਰਨਾ, ਫਿਰ ਸਾਡੀਆਂ ਅੱਖਾਂ ਪ੍ਰਸ਼ਾਦਾ ਲੱਭਦੀ, ਭੋਜਨ ਲੱਭਦੇ, ਕਿਤੇ ਮਿਲੇ ਕੁਝ ਖਾਣ ਨੂੰ ਲੱਭ ਜਾਏ। ਜੇ ਪਹਿਲਾਂ ਭੁੱਖ ਹੀ ਨਹੀਂ ਹੈ ਤੇ ਫਿਰ ਭੋਜਨ ਦੀ ਕੋਈ ਕਦਰ ਨਹੀਂ, ਭਾਵੇਂ ਲਾਗੇ ਪਿਆ ਹੋਵੇ। ਪਰ ਜਦੋਂ ਭੁੱਖ ਲੱਗ, ਭੁੱਖ ਦਾ ਮਤਲਬ ਹੁੰਦਾ ਧਾਰਨਾ, ਧਾਰਨਾ ਬਣ ਗਈ ਤੇ ਫਿਰ ਭੋਜਨ ਦੀ ਭਾਲ ਕਰਨ ਲੱਗ। ਪਿਆਸ ਲੱਗੀ, ਪਿਆਸ ਧਾਰਨਾ ਹੈ ਤੇ ਜਲ ਦੀ ਭਾਲ ਜਿਹੜੀ ਆ ਉਹ ਧਿਆਨ ਹੈ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦੀ ਧਾਰਨਾ ਬਣਾਉਣੀ, ਪਹਿਲਾਂ ਸੰਗਤ ਵਿੱਚ ਆਉਣਾ, ਕਥਾ ਸੁਣਨੀ, ਕੀਰਤਨ ਸੁਣਨਾ, ਬਾਣੀ ਪੜ੍ਹਨੀ, ਸੇਵਾ ਕਰਨੀ, ਇਹ ਜਿੰਨੇ ਕਰਮ ਨੇ ਇਹ ਹੈ ਧਾਰਨਾ। ਜਦੋਂ ਧਾਰਨਾ ਪੱਕ ਜਾਏਗੀ, ਸਵਾਸਾਂ ਵਿੱਚ ਪਿਆਸ ਬਣੇਗੀ ਪਰਮੇਸ਼ਰ ਦੇ ਦਰਸ਼ਨਾਂ ਦੀ, ਸਿੱਕ ਜਾਗੇਗੀ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ ਦੀ, ਇਹ ਤੜਫ ਜਾਗੇਗੀ, ਫਿਰ ਧਿਆਨ ਜੁੜਨਾ ਸ਼ੁਰੂ ਹੋਵੇਗਾ। ਉਹ ਧਾਰਨਾ ਫਿਰ ਧਿਆਨ ਦਾ ਰੂਪ ਧਾਰੇਗੀ। ਧਿਆਨ ਜਦੋਂ ਪੱਕ ਜਾਏਗਾ, ਪੱਕੇ ਹੋਏ ਧਿਆਨ ਨੂੰ ਕਹਿੰਦੇ ਆ ਸਮਾਧੀ। ਇਹ ਤਿੰਨ ਚੀਜ਼ਾਂ ਨੇ, ਧਾਰਨਾ, ਧਿਆਨ ਔਰ ਸਮਾਧੀ। ਸਮਾਧੀ ਵਿੱਚ ਪਹੁੰਚ ਕੇ ਫਿਰ ਅੱਗੇ ਤਿੰਨ ਚੀਜ਼ਾਂ ਨੇ, ਧਿਆਨ, ਧਿਆਤਾ ਤੇ ਧੇ ਦੀ ਤ੍ਰਿਕੁਟੀ। ਜਦੋਂ ਆਤਮ ਸਰੂਪ ਵਿੱਚ ਚਿੰਤਨ ਵਿੱਚ ਸੁਰਤ ਜੁੜ ਜਾਂਦੀ ਹੈ, ਜਿਹਨੂੰ ਗੁਰਦੇਵ ਨੇ ਅੰਤਰ ਸੁਨੰਗ, ਬਾਹਰ ਸੁਨੰਗ, ਤ੍ਰੇ ਭਵਨ ਸੁਨਮ ਸੁਨੰਗ ਕਿਹਾ, ਉੱਥੇ ਜਾ ਕੇ ਪਹੁੰਚਦਿਆਂ ਹੀ ਗੁਰੂ ਖਾਲਸਾ ਜੀ ਧਿਆਨ, ਧਿਆਤਾ, ਧੇ ਦੀ ਤ੍ਰਿਕੁਟੀ ਸਮਾਪਤ ਹੋ ਜਾਂਦੀ। ਫਿਰ ਧਿਆਉਣ ਵਾਲਾ ਉਹਦਾ ਹੀ ਰੂਪ ਹੋ ਜਾਂਦਾ ਜਿਹਨੂੰ ਧਿਆ ਰਿਹਾ। ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਵਾਲੀ ਅਵਸਥਾ ਬਣ ਜਾਂਦੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਹੀ ਉਸ ਪਰਮ ਸੱਤ ਵਿੱਚ ਵਲੀਨ ਹੋ ਜਾਂਦੇ, ਜੋ ਸਤਿਗੁਰਾਂ ਦਾ ਹੀ ਨਿਰਾਕਾਰ ਸਵਰੂਪ ਹੈ।
ਜਥਾ ਪ੍ਰਥਮ ਹੀ ਕੀਨੋ ਸੋਏ,
ਜਿਵੇਂ ਪਹਿਲਾਂ ਮਹਾਰਾਜ ਜੀ ਨਜ਼ਰ ਬੰਦ ਹੁੰਦੇ, ਉਸੇ ਤਰ੍ਹਾਂ ਹੀ ਆ ਕੇ ਨਜ਼ਰ ਬੰਦ ਹੋ ਜਾਂਦੇ।
ਜਬ ਕੇ ਕੈਦ ਬਿਖੈ ਗੁਰ ਆਏ,
ਇਹ ਮਰਿਆਦਾ ਉਸ ਦਿਨ ਤੋਂ ਹੀ ਮਹਾਰਾਜ ਜੀ ਨੇ ਧਾਰੀ ਹੋਈ ਆ, ਜਦੋਂ ਦੇ ਆਏ ਨੇ ਕੈਦ ਖਾਨੇ, ਜਦੋਂ ਦੇ ਕਾਰਾਗ੍ਰਹਿ ਵਿੱਚ ਆਏ ਨੇ। ਇਹ ਸਤਿਗੁਰਾਂ ਦੀ ਰੁਟੀਨ ਹੈ, ਰੋਜ਼ ਦਾ ਨੇਮ ਹੈ। ਨੇਮ ਕਹਿੰਦੇ ਹੀ ਉਹਨੂੰ ਨੇ ਜਿਹੜਾ ਰੋਜ਼ ਨਿਭਾਇਆ ਜਾਏ, ਜਿਹੜਾ ਸਾਲ ਛਮਾਈ ਨਿਭਾਇਆ ਜਾਏ, ਉਹਨੂੰ ਨੇਮ ਨਹੀਂ ਕਹਿੰਦੇ। ਵੀ ਕਦੇ ਕਰ ਲਿਆ, ਕਦੇ ਨਾ ਕੀਤਾ, ਕਦੇ ਸਵੇਰੇ 10 ਵਜੇ ਉੱਠ ਕੇ ਕਰ ਰਿਹਾ, ਕਦੇ 12 ਵਜੇ ਉੱਠ ਕੇ ਕਰ ਰਿਹਾ, ਕਦੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਛੇਤੀ ਛੇਤੀ ਖਾਨਾ ਪੂਰਤੀ ਕਰ ਲਈਏ, 12-1 ਵਜੇ ਹੀ ਨਿਬੇੜਦੇ ਹਾਂ। ਨੇਮ ਦਾ ਮਤਲਬ ਹੈ ਵੀ ਪੱਕਾ ਇੱਕ ਟਾਈਮ, ਉਹਨੂੰ ਨੇਮ ਕਹਿੰਦੇ ਆ। ਹਾਂ, ਕਦੇ ਕਿਤੇ ਸੁਭਾਵਕ ਦੇਰ ਸਵੇਰ ਹੋ ਜਾਏ ਤੇ ਲੇਟ ਫੇਟ ਆਪਾਂ ਕਰ ਹੀ ਲੈਂਦੇ ਹਾਂ, ਉਹ ਵੀ ਠੀਕ ਹੈ। ਪਰ ਨੇਮ ਦਾ ਮਤਲਬ ਜਿਹੜੇ ਟਾਈਮ ਆ ਕਥਾ ਹੋ ਰਹੀ ਹੈ, ਨੇਮ ਹੈ ਨਾ। ਜੇ 4:15 ਹੋਏ ਤੇ 4:15 ਵਜੇ ਕਥਾ ਸ਼ੁਰੂ ਹੋਣੀ ਹੈ, ਇਹ ਨੇਮ ਹੈ। ਅੰਮ੍ਰਿਤ ਵੇਲੇ ਜੇ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਸਮਾਂ ਹੈ ਤੇ ਉਹ ਸਮਾਂ ਜਿਹੜਾ ਮੁਕਰਰ ਕੀਤਾ ਹੋਇਆ ਉਹਦਾ ਨੇਮ ਹੈ, ਤਾਂ ਉਹ ਨੇਮ ਸਹਿਤ ਨੇਮ ਦੀ ਪਾਲਣਾ ਉਹਨੂੰ ਨੇਮ ਕਹਿੰਦੇ ਆ। ਜਿਹੜਾ ਨਿੱਤ ਦੇ ਨਾਲ ਸੁੱਤੇ ਸਿੱਧ ਸੁਭਾਵਕ ਹੋ ਜਾਏ, ਤੋ ਜਿਸ ਦਿਨ ਤੋਂ ਸਤਿਗੁਰੂ ਜੀ ਆਏ ਨੇ ਇਹ ਨੇਮ ਸਤਿਗੁਰੂ ਜੀ ਉਸੇ ਦਿਨ ਤੋਂ ਹੀ ਪਾਲ ਰਹੇ ਹਨ।
ਇਸ ਬਿਦ ਮੱਜਨ ਕਰ ਮਨ ਪਾਏ,
ਮਨ ਪਾਉਂਦਾ ਜਾ ਕੇ ਜਮਨਾ ਦੇ ਨਿਰਮਲ ਜਲ ਚ ਇਸ਼ਨਾਨ ਕਰਦੇ ਹਨ।
ਇੱਕ ਦਿਵਸ ਸ੍ਰੀ ਗੁਰੂ ਪਿਆਨੇ,
ਕਹਿੰਦੇ ਏਦਾਂ ਹੀ ਰੋਜ਼ ਵਾਂਗੂ ਜਾਂਦੇ, ਇੱਕ ਦਿਨ ਆਪ ਹੀ ਲੀਲਾ ਵਰਤਾਉਂਦੇ, ਨਹੀਂ ਤਾਂ ਇੰਨੇ ਦਿਨਾਂ ਦੇ ਸਾਹਮਣੇ ਕਿਸੇ ਦੇ ਆਏ ਨਹੀਂ। ਜੇ ਸਿਪਾਹੀਆਂ ਦੀ ਅੱਖਾਂ 'ਚ ਘੱਟਾ ਪਾ ਸਕਦੇ ਹੈ ਤੇ ਜਿਹੜਾ ਬਾਹਰ ਕਾਜੀ ਵੇਖ ਰਿਹਾ ਉਹਦੀਆਂ ਅੱਖਾਂ 'ਚ ਵੀ ਘੱਟਾ ਪਾ ਹੀ ਸਕਦੇ ਸੀ? ਲੀਲਾ ਵਜੋਂ ਵਰਤਾਉਣੀ ਆ, ਖੇਡ ਵਰਤਾਉਣੀ ਆ। ਤੋ ਗਰੀਬਨ ਬਾਜ ਪਾਤਸ਼ਾਹ ਕਹਿੰਦੇ ਰੋਜ਼ ਵਾਂਗੂ ਇੱਕ ਦਿਨ ਇਸ਼ਨਾਨ ਨੂੰ ਗਏ।
ਪਾਵਨ ਜਮਨਾ ਹੇਤ ਇਸ਼ਨਾਨੇ,
ਪਾਵਨ ਨਿਰਮਲ ਜਮਨਾ ਦੇ ਜਲ ਵਿੱਚ ਸਤਿਗੁਰੂ ਜੀ ਨੇ ਇਸ਼ਨਾਨ ਕੀਤਾ, ਉਹਨੂੰ ਹੋਰ ਪਵਿੱਤਰ ਤੇ ਨਿਰਮਲ ਕਰ ਦਿੱਤਾ ਜਮਨਾ ਦੇ ਨੀਰ ਨੂੰ।
ਦੀਰਘ ਮਹਿਜਿਦ ਬਿਖੈ ਮੁਲਾਨਾ,
ਕਹਿੰਦੇ ਜਿਹੜੀ ਵੱਡੀ ਮਸਜਿਦ ਸੀ ਦਿੱਲੀ ਦੀ ਜਾਮਾ ਮਸਜਿਦ, ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਮੁਲਾਣਾ ਸੀ,
ਸੋ ਉੱਠ ਕਰ ਤੇ ਤਕੀਨ ਪਿਆਨਾ,
ਉਹ ਕਿਤੇ ਉੱਠ ਕੇ ਉਸੇ ਪਾਸੇ ਨੂੰ ਆ ਗਿਆ ਜਿੱਧਰੋਂ ਨੌਵੇਂ ਪਾਤਸ਼ਾਹ ਜੀ ਜਮਨਾ ਚ ਇਸ਼ਨਾਨ ਕਰ ਰਹੇ ਸਨ।
ਜਹਾਂ ਇਸ਼ਨਾਨ ਕਰਤ ਗੁਣ ਖਾਨੀ,
ਉਹਨਾਂ ਦੀ ਖਾਨ ਸਤਿਗੁਰੂ ਜੀ ਜਿੱਥੇ ਨਿਤ ਇਸ਼ਨਾਨ ਕਰਦੇ ਸੀ ਜਮਨਾ ਦੇ ਜਲ ਚ, ਵੱਡੀ ਮਸਜਿਦ ਦਾ ਜਿਹੜਾ ਉਹ ਮੁਲਾਣਾ ਸੀ, ਸਵੇਰੇ ਸਵੇਰੇ ਅੰਮ੍ਰਿਤ ਵੇਲੇ ਉਹ ਵੀ ਕਿਤੇ ਇਸ਼ਨਾਨ ਪਾਨ ਕਰਨ ਵਾਸਤੇ ਅੱਜ ਆ ਗਿਆ।
ਪਠਤ ਬਦਨ ਜਪ ਆਦਿਕ ਬਾਣੀ,
ਸਤਿਗੁਰੂ ਜੀ ਇਸ਼ਨਾਨ ਕਰਕੇ ਤੇ ਜਪਜੀ ਸਾਹਿਬ ਦਾ ਪਾਠ ਉੱਥੇ ਹੀ ਖਲੋਤਿਆਂ ਕਰ ਰਹੇ ਜਮਨਾ ਦੇ ਕੰਢੇ, ਉੱਚੀ ਉੱਚੀ ਆਵਾਜ਼ ਵਿੱਚ ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ ਦਾ ਜਾਪ ਸਤਿਗੁਰੂ ਨੌਵੇਂ ਪਾਤਸ਼ਾਹ ਰਸਨਾ ਤੋਂ ਕਰ ਰਹੇ। ਅਸੀਂ ਸਾਰੇ ਗੁਰੂ ਕੇ ਸਿੱਖ ਹਾਂ, ਅਸੀਂ ਜਦੋਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਸਾਡੀ ਆਤਮਾ ਖਿੜ ਜਾਂਦੀ ਹੈ ਤੇ ਸਾਨੂੰ ਰਸ ਆਉਂਦਾ ਹੈ। ਜਿਸ ਵੇਲੇ ਨੌਵੇਂ ਪਾਤਸ਼ਾਹ ਆਪਣੇ ਮੁਖੋਂ ਜਪਜੀ ਸਾਹਿਬ ਉਚਾਰ ਕੇ ਗਾਇਨ ਕਰਦੇ ਹੋਣਗੇ ਤੇ ਜਿੱਥੇ ਉਚਾਰਨ ਕਰ ਰਹੇ ਨੇ, ਗਾ ਰਹੇ ਨੇ, ਉੱਥੋਂ ਦੇ ਵਾਤਾਵਰਣ ਵਿੱਚ, ਉੱਥੋਂ ਦੀ ਪ੍ਰਕਿਰਤੀ ਵਿੱਚ ਕੈਸਾ ਰਸ ਭਰਿਆ ਹੋਵੇਗਾ ਉਹ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ ਸਤਿਗੁਰੂ ਜੀ ਪੜ੍ਹ ਰਹੇ ਨੇ,
ਨਿਕਟ ਹੋਏ ਤਿੰਨ ਗੁਰੂ ਪਛਾਣੇ।
ਇਹਦੇ ਕੰਨਾਂ 'ਚ ਆਵਾਜ਼ ਪਈ, ਹਨੇਰਾ ਸੀ, ਕੋਲ ਗਿਆ, ਇਹਨੇ ਪਛਾਣ ਲਿਆ ਵੀ ਇਹ ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਹਨ।
ਬਿਸਮਿਓ ਕਿਮ ਪਗ ਬੰਧਨ ਹਾਨੇ,
ਹੈਰਾਨ ਹੋਇਆ ਵੀ ਇਹਨਾਂ ਦੇ ਤਾਂ ਪੈਰਾਂ 'ਚ ਬੇੜੀਆਂ ਸੀ, ਹੱਥ ਕੜੀਆਂ ਸੀ, ਉਹ ਕਿੱਥੇ ਚਲੀਆਂ ਗਈਆਂ? ਇਹ ਤੇ ਬੇੜੀਆਂ ਤੋਂ ਬਿਨਾਂ ਤੁਰੇ ਫਿਰਦੇ ਹਨ।
ਅਸਨੈ ਹੋਏ ਚਲੋ ਇਹ ਜਾਵੇ,
ਐਸਾ ਨਾ ਹੋਵੇ ਕਿ ਇਥੋਂ ਹੀ ਕਿਤੇ ਬਾਹਰੋਂ ਬਾਹਰ ਇਹ ਚਲੇ ਜਾਣ,
ਬਾਹਰ ਸ਼ਾਹੋ ਕੇ ਹੱਥ ਨਾ ਆਵੇ।
ਜੇ ਕਿਤੇ ਇਥੋਂ ਇਹ ਚਲੇ ਗਏ ਤੇ ਮੁੜ ਕੇ ਬਾਦਸ਼ਾਹ ਦੇ ਹੱਥ ਨਹੀਂ ਆਉਣਾ, ਇਹਨਾਂ ਨੇ ਬਾਦਸ਼ਾਹ ਦੇ ਕਾਬੂ ਨਹੀਂ ਆਉਣਾ।
ਗੁਰੂ ਹਿੰਦੂ ਨੂੰ ਸ਼ਰਾ ਮਨਾਵੇ,
ਇਹ ਹਿੰਦੂਆਂ ਦੇ ਗੁਰੂ ਨੇ, ਸਿੱਖਾਂ ਦੇ ਗੁਰੂ ਨੇ, ਇਹਨਾਂ ਨੂੰ ਤਾਂ ਬਾਦਸ਼ਾਹ ਨੇ ਆਪਣੀ ਸ਼ਰਾ ਮਨਾਉਣੀ ਹੈ।
ਜਿਸ ਤੇ ਦੀਨ ਤੁਰਕ ਬਿਰਦਾਵੇ,
ਜਿਹਦੇ ਨਾਲ ਸਾਡੇ ਤੁਰਕਾਂ ਦਾ ਵਾਧਾ ਹੋਵੇਗਾ, ਸਾਡੇ ਦੀਨ ਦਾ ਵਾਧਾ ਹੋਵੇਗਾ।
ਜੇ ਅਬ ਰੋਰਾ ਪਾਏ ਸੁਣਾਉ,
ਕਹਿੰਦਾ ਜੇ ਮੈਂ ਹੁਣ ਰੌਲਾ ਪਾ ਕੇ ਉੱਚੀ ਉੱਚੀ ਆਵਾਜ਼ ਦੇ ਵਿੱਚ ਸੁਣਾਵਾਂ ਵੀ ਫੜ ਲਓ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਫਿਰਦੇ ਹਨ।
ਨਰਨ ਹਕਾਰ ਇਸੇ ਗਹਿਵਾਉ,
ਬੰਦੇ ਸੱਦ ਕੇ ਸਿਪਾਹੀ ਬੁਲਾ ਕੇ ਲੋਕਾਂ ਨੇ ਆਵਾਜ਼ ਸੁਣ ਕੇ ਆ ਜਾਣਾ ਰੌਲਾ ਸੁਣ ਕੇ ਤੇ ਮੈਂ ਇਹਨਾਂ ਨੂੰ ਫੜਾ ਦਿਆਂ।
ਸਨੈ ਸਨੈ ਕਹਿ ਸੰਗ ਸਿਧਾਰੋ,
ਤੇ ਜਾਂ ਫਿਰ ਸੋਚਦਾ ਵੀ ਫੜਾ ਦਿਆਂ, ਫਿਰ ਨਹੀਂ ਕਹਿੰਦਾ, ਸੋਚਦਾ ਵੀ ਜੇ ਬੰਦਿਆਂ ਆਉਣ ਤੋਂ ਪਹਿਲਾਂ ਕਿਤੇ ਇਹ ਭੱਜ ਗਏ ਫਿਰ ਨਹੀਂ ਕਾਬੂ ਆਉਣਾ, ਕਹਿੰਦਾ ਜਾਂ ਹੌਲੇ ਹੌਲੇ ਇਹਨਾਂ ਦੇ ਨਾਲ ਨਾਲ ਹੀ ਜਾਵਾਂ ਪਿੱਛੇ ਪਿੱਛੇ।
ਕਹਾਂ ਜਾਏ ਸਭ ਗਤੀ ਨਿਹਾਰੋ,
ਮੈਂ ਵੇਖਦਾ ਵੀ ਜਾਂਦੇ ਕਿੱਥੇ ਨੇ, ਕਿੱਥੇ ਜਾਣਗੇ, ਇਹਨਾਂ ਦੀ ਸਾਰੀ ਹਾਲਤ ਵੇਖਾਂਗਾ ਜਿੱਥੇ ਰਹਿਣਗੇ।
ਵਹਿਰ ਨਿਕਸਪੁਰ ਤੇ ਜਬ ਜਾਏ,
ਜੇ ਨਗਰ ਤੋਂ ਬਾਹਰ ਜਾਣਗੇ ਚੱਲ ਕੇ,
ਨਰਨ ਬੁਲਾਏ ਤਬੈ ਗਹਿਵਾਏ,
ਇਹਨੇ ਨੂੰ ਸਿਪਾਹੀਆਂ ਨੂੰ ਭੇਜ ਕੇ ਇਹਨਾਂ ਨੂੰ ਫੜਾ ਦਿਆਂਗਾ, ਜਿੱਥੇ ਵੀ ਜਾਣਗੇ ਮੈਂ ਇਹਨਾਂ ਦਾ ਪਿੱਛਾ ਕਰਦਾ, ਇਹਨਾਂ ਦੀ ਜਸੂਸੀ ਕਰਦਾ ਵੀ ਕਿੱਥੇ ਜਾਣਗੇ ਕਿੱਥੇ ਬਹਿਣਗੇ, ਨਗਰ ਤੋਂ ਬਾਹਰ ਜਾਣਗੇ ਤਾਂ ਵੀ ਸਿਪਾਹੀ ਸੱਦ ਕੇ ਫੜਾ ਦਿਆਂਗਾ।
ਇਮ ਵਿਚਾਰ ਰੱਖ ਦ੍ਰਿਸ਼ਟ ਮਝਾਰੀ,
ਇੱਦਾਂ ਦੀ ਵਿਚਾਰ ਕਰਕੇ ਜਿਹੜਾ ਇਹ ਮੁਲਾਣਾ ਸੀ ਇਹਨੇ ਗੁਰੂ ਸਾਹਿਬ ਜੀ ਤੇ ਨਿਗਾਹ ਰੱਖੀ ਹੈ, ਜਿਹੜਾ ਕੰਮ ਆਪ ਕਰਨ ਆਇਆ ਸੀ ਉਹਨੇ ਵਿੱਚੇ ਹੀ ਛੱਡਤਾ, ਸਤਿਗੁਰੂ ਜੀ ਦੀ ਨਿਗਾਹ, ਮਹਾਰਾਜ ਜੀ ਤੇ ਨਿਗਾਹ ਰੱਖਣ ਲੱਗਾ।
ਮੰਦ ਮੰਦ ਹੈ ਚਲੋ ਪਿਛਾਰੀ,
ਸਤਿਗੁਰੂ ਜੀ ਤੁਰੇ ਜਾਂਦੇ ਅੰਤਰਜਾਮੀ ਜਾਣਦੇ ਆ ਸਭ ਕੁਝ, ਬੜੀ ਸਹਿਜੇ ਸਹਿਜੇ ਚਾਲ ਤੁਰਦੇ ਜਪਜੀ ਸਾਹਿਬ ਦੀ ਬਾਣੀ ਪੜ੍ਹਦਿਆਂ ਸੁਖਮਣੀ ਸਾਹਿਬ ਦਾ ਪਾਠ ਕਰਦਿਆਂ ਜਾ ਰਹੇ, ਇਹ ਪਿੱਛੇ ਪਿੱਛੇ ਦੱਬੇ ਪੈਰੀ ਤੁਰਿਆ ਜਾਂਦਾ।
ਕਰ ਇਸ਼ਨਾਨ ਸਤਿਗੁਰ ਪੁਨ ਆਏ,
ਸਤਿਗੁਰੂ ਜੀ ਇਸ਼ਨਾਨ ਕਰਕੇ ਵਾਪਸ ਉਸੇ ਕਾਰਾਗ੍ਰਹਿ ਵਿੱਚ ਕੈਦ ਖਾਨੇ 'ਚ ਆ ਗਏ।
ਕਾਰਾਗ੍ਰਹਿ ਮਹਿ ਜਬ ਪਰਵਾਏ,
ਜਦੋਂ ਸਤਿਗੁਰੂ ਜੀ ਕਾਰਾਗ੍ਰਹਿ ਵਿੱਚ ਬੰਦੀ ਖਾਨੇ ਵਿੱਚ ਵਾਪਸ ਪ੍ਰਵੇਸ਼ ਕਰ ਗਏ,
ਦੇਖਤ ਹਟਿਓ ਮੁਲਾਨਾ ਤਹਾਂ,
ਮੁਲਾਣੇ ਨੇ ਵੇਖਿਆ ਵੀ ਇਹ ਤਾਂ ਬਾਹਰ ਜਾ ਕੇ ਵਾਪਸ ਆ ਗਏ ਆ, ਉਹ ਹੈਰਾਨ ਵੀ ਹੋਇਆ ਵੀ ਗਏ ਤੇ ਵਾਪਸ ਆ ਗਏ ਆ, ਤੇ ਹੈਰਾਨੀ ਦੇ ਨਾਲ ਸਾਰਾ ਕੁਝ ਵੇਖ ਕੇ ਵੀ ਹੁਣ ਅੰਦਰ ਚਲੇ ਗਏ ਨੇ, ਤਾਲੇ ਲੱਗ ਗਏ ਨੇ, ਇਹ ਸਾਰਾ ਕੁਝ ਵੇਖਣ ਤੋਂ ਬਾਅਦ
ਹਿਰਦੇ ਵਿਚਾਰ ਭਈ ਗਤ ਕਹਾਂ,
ਮੁਲਾਣਾ ਆਪਣੇ ਮਨ ਚ ਸੋਚੀ ਜਾਂਦਾ ਵੀ ਇਹ ਹੋ ਕੀ ਰਿਹਾ, ਸਮਝ ਨਹੀਂ ਆ ਰਹੀ।
ਚੌਂਕੀਦਾਰ ਮਿਲੇ ਇਨ ਸੰਗ,
ਕਹਿੰਦਾ ਲੱਗਦਾ ਵੀ ਇਹ ਜਿਹੜੇ ਕਾਰਾਗ੍ਰਹਿ ਦੇ ਇਸ ਕੈਦ ਖਾਨੇ ਦੇ ਚੌਂਕੀਦਾਰ ਨੇ ਉਹ ਇਹਨਾਂ ਨਾਲ ਰਲ ਗਏ ਨੇ ਅੰਦਰ ਖਾਤੇ।
ਮੋਚ ਦੇਤ ਬੰਧਨ ਸਰਭੰਗ,
ਉਹ ਜ਼ਰੂਰ ਇਹਨਾਂ ਨੂੰ ਰਾਤ ਨੂੰ ਮੁਕਤ ਕਰ ਦਿੰਦੇ ਆ, ਰਾਤ ਨੂੰ ਇਹਨਾਂ ਦੀਆਂ ਬੇੜੀਆਂ ਆਦਿਕ ਖੋਲ ਦਿੰਦੇ ਹਨ।
ਬਹੁਰ ਜਾਏ ਬੰਧਨ ਕੋ ਧਾਰ ਹੈ,
ਔਰ ਇਹ ਵਾਪਸ ਜਦੋਂ ਆ ਜਾਂਦੇ ਆ ਰਾਤ ਨੂੰ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ, ਤੇ ਫਿਰ ਦੁਬਾਰਾ ਇਹਨਾਂ ਨੂੰ ਬੰਧਨ ਪਾ ਕੇ ਅੰਦਰ ਕਰ ਦਿੰਦੇ ਹਨ।
ਮੱਜਨ ਕਰੈ ਸੁਨੈ ਨਿਰਵਾਰ ਹੈ,
ਤੇ ਬਾਹਰ ਜਾ ਕੇ ਇਸ਼ਨਾਨ ਕਰਕੇ ਆਉਂਦੇ ਆ ਰੋਜ਼, ਤੇ ਰੋਜ਼ ਇਹ ਜਿਹੜੇ ਚੌਂਕੀਦਾਰ ਨੇ ਇਹਨਾਂ ਦੇ ਬੰਧਨ ਖੋਲ ਦਿੰਦੇ ਹਨ, ਇਹਨਾਂ ਦੀਆਂ ਬੇੜੀਆਂ ਖੋਲ ਦਿੰਦੇ ਹਨ, ਕੈਦ ਖਾਨੇ ਦਾ ਦਰਵਾਜ਼ਾ ਤਾਲੇ ਖੋਲ ਦਿੰਦੇ ਹੋਣਗੇ ਤਾਂ ਹੀ ਇਹ ਜਾਂਦੇ ਹਨ।
ਬਹੁਰ ਜਾਏ ਬੰਧਨ ਕੋ ਧਾਰ ਹੈ,
ਤੇ ਫਿਰ ਜਦੋਂ ਵਾਪਸ ਆ ਜਾਂਦੇ ਆ ਮੁੜ ਕੇ ਫਿਰ ਉਸੇ ਤਰ੍ਹਾਂ ਬੇੜੀਆਂ ਪਾ ਲੈਂਦੇ ਹਨ।
ਦਰਬ ਦਿਓ ਹੋਏ ਗੋ ਸਮੁਦਾਏ,
ਜ਼ਰੂਰ, ਕਿਉਂਕਿ ਗੁਰੂ ਜੀ ਨੂੰ ਕਿਹੜਾ ਪੈਸੇ ਦੀ ਕਮੀ ਹੈ, ਇਹਨਾਂ ਨੇ ਚੌਂਕੀਦਾਰਾਂ ਨੂੰ ਰਿਸ਼ਵਤ ਦੇ ਦਿੱਤੀ ਹੋਣੀ ਹੈ, ਇਹਨਾਂ ਚੌਂਕੀਦਾਰਾਂ ਨੂੰ ਪਹਿਰੇਦਾਰਾਂ ਨੂੰ ਮਾਇਆ ਦੇ ਦਿੱਤੀ ਹੋਣੀ ਆ, ਰੁਪਈਏ ਖੁੱਲੇ ਦਿੱਤੇ ਹੋਣਗੇ।
ਜਿਸ ਤੇ ਨਿਸਮ ਹੈ ਇਤੇ ਉਤ ਜਾਏ।
ਇਸੇ ਕਰਕੇ ਰਾਤ ਨੂੰ ਆਪਣੀ ਮਰਜ਼ੀ ਨਾਲ ਇੱਧਰ ਉੱਧਰ ਤੁਰੇ ਫਿਰਦੇ ਨੇ, ਚੌਂਕੀਦਾਰ ਇਹਨਾਂ ਨੂੰ ਖੋਲ ਦਿੰਦੇ ਹਨ।
ਨਹਿ ਆਛੀ ਇਹ ਜਾਨੀ ਪਰ
ਮੁਲਾਣਾ ਸੋਚਦਾ ਇਹ ਗੱਲ ਚੰਗੀ ਨਹੀਂ ਹੈ, ਇਹ ਗੱਲ ਸਹੀ ਨਹੀਂ ਹੈ, ਇਹ ਗੱਲ ਸਾਡੇ ਇਸਲਾਮ ਵਾਸਤੇ ਵੀ ਸਹੀ ਨਹੀਂ।
ਚਲਿਓ ਜਾਏਗੋ ਤੋ ਦੁੱਖ ਧਰੈ।
ਜੇ ਕਿਤੇ ਰਾਤ ਨੂੰ ਗਏ ਮੁੜ ਕੇ ਆਏ ਨਾ ਵਾਪਸ, ਫਿਰ ਉੱਦਾਂ ਦੁਖੀ ਹੋਵਾਂਗੇ। ਹੁਣ ਤਾਂ ਸਾਡੇ ਕੋਲ ਨੇ, ਜੇ ਚਲੇ ਗਏ ਮੁੜ ਕੇ ਆਏ ਨਾ ਤਾਂ ਵੀ ਅਸੀਂ ਪਰੇਸ਼ਾਨ ਹੋਵਾਂਗੇ।
ਭੋਰ ਹੋਤ ਮੈਂ ਸ਼ਾਹੋ ਸੁਣਾਉ।
ਕਹਿੰਦਾ ਦਿਨ ਚੜ ਜਾਏ ਤੇ ਮੈਂ ਜਾ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਇਹ ਸਾਰੀ ਗੱਲਬਾਤ ਦੱਸਾਂ, ਇਹਨਾਂ ਚੌਂਕੀਦਾਰਾਂ ਦੀਆਂ ਜਾ ਕੇ ਕਰਤੂਤਾਂ ਦੱਸਾਂ, ਜੋ ਇਹ ਪਹਿਰੇ ਤੇ ਨਹੀਂ ਖਲੋਂਦੇ ਸਹੀ ਤਰੀਕੇ ਨਾਲ, ਗੁਰੂ ਜੀ ਨਾਲ ਅੰਦਰ ਖਾਤੇ ਰਲੇ ਹੋਏ ਨੇ।
ਕਰ ਤਾਗੀਦ ਸੁਚਿਤ ਕਰਵਾਉਂ
ਤੇ ਬਾਦਸ਼ਾਹ ਕੋਲੋਂ ਇਹਨਾਂ ਨੂੰ ਤਾੜਨਾ ਕਰਵਾਵਾਂਗਾ, ਝਿੜਕ ਪਵਾ ਕੇ ਤੇ ਫਿਰ ਇਹਨਾਂ ਨੂੰ ਸਾਵਧਾਨ ਕਰਾਂਗਾ।
ਚਿਤਵਤ ਚਿਤ ਬਿਖੈ ਮੁਲਾਨਾ।
ਏਦਾਂ ਮੁਲਾਣਾ ਆਪਣੇ ਚਿੱਤ ਦੇ ਵਿੱਚ ਇਹ ਸਾਰੀਆਂ ਗੱਲਾਂ ਚਿਤ ਵੀ ਜਾਂਦਾ, ਮਨ ਹੀ ਮਨ ਸੋਚੀ ਜਾਂਦਾ ਵੀ ਕਦੋਂ ਦਿਨ ਚੜੇ ਤੇ ਬਾਦਸ਼ਾਹ ਨੂੰ ਜਾ ਕੇ ਮਿਲਾਂ।
ਬੈਠੇ ਮਹਿਜਿਦ ਭਈ ਬਿਹਾਨਾ।
ਇਹ ਆਪਣੀ ਮਸੀਤੇ ਆ ਗਿਆ ਜਿੱਥੇ ਦਾ ਇਹ ਮੁਲਾਣਾ ਸੀ, ਉੱਥੇ ਬੈਠਿਆਂ ਸਵੇਰੇ ਨਮਾਜ਼ ਵੀ ਇਹਨੇ ਸਹੀ ਢੰਗ ਨਾਲ ਨਹੀਂ ਪੜ੍ਹੀ, ਦਿਨ ਚੜ ਗਿਆ ਮਸਜਿਦ ਵਿੱਚ ਬੈਠਿਆਂ ਬੈਠਿਆਂ ਸੋਚਾਂ ਸੋਚਦਿਆਂ।
ਪਹਿਰ ਬਸਤਰ ਕੋ ਦੁਸ਼ਟ ਬਡੇਰਾ।
ਇਹ ਵੱਡਾ ਦੁਸ਼ਟ ਮਲੇਛ ਹੈ ਮੁਲਾਣਾ, ਧਰਮੀ ਕਰਮੀ ਨਜ਼ਰ ਆਉਂਦਾ ਪਰ ਹੈ ਨਹੀਂ ਧਰਮੇ ਦੇ ਪੱਲੇ, ਇਹਨੇ ਮਲੇਛਤਾਈ ਦੀ ਬਿਰਤੀ ਧਾਰਨ ਕੀਤੀ, ਚੰਗੇ ਵਧੀਆ ਨਵੇਂ ਕੱਪੜੇ ਆਪਣੇ ਤਨ ਦੇ ਉੱਤੇ ਪਾਏ।
ਗਮਨਿਓ ਸ਼ਾਹੂ ਨਿਕਟ ਤਿਸ ਬੇਰਾ।
ਔਰ ਔਰੰਗਜ਼ੇਬ ਬਾਦਸ਼ਾਹ ਦੀ ਕਚਹਿਰੀ ਵਿੱਚ ਚੱਲ ਕੇ ਆਇਆ, ਉਹਦੀ ਹਜ਼ੂਰੀ ਵਿੱਚ ਪਹੁੰਚਿਆ।
ਨਿਸਕੀ ਗਾਥਾ ਬੈਠ ਸੁਣਾਈ।
ਜਾ ਕੇ ਸਤਿਗੁਰੂ ਜੀ ਦਾ ਇਹ ਸਾਰਾ ਪ੍ਰਸੰਗ ਜੋ ਇਹਨੇ ਆਪਣੇ ਸਵੇਰੇ ਅੱਖੀਂ ਵੇਖਿਆ, ਔਰੰਗੇ ਦੀ ਕਚਹਿਰੀ ਚ ਜਾ ਕੇ ਸਾਰਾ ਪ੍ਰਸੰਗ ਸੁਣਾਇਆ।
ਗੁਰ ਹਿੰਦੂ ਨੂੰ ਜੋ ਕੈਦ ਕਰਾਈ।
ਕਹਿਣ ਲੱਗਾ ਜੀ ਜਿਹੜਾ ਹਿੰਦੂਆਂ ਦਾ ਗੁਰੂ ਤੁਸੀਂ ਕੈਦ ਚ ਰੱਖਿਆ ਹੋਇਆ,
ਸੋ ਮੈਂ ਫਿਰਤ ਰਾਤ ਕੋ ਹੇਰਾ।
ਉਹਨੂੰ ਮੈਂ ਰਾਤ ਨੂੰ ਫਿਰਦਿਆਂ ਵੇਖਿਆ ਜਮਨਾ ਦੇ ਕੰਢੇ, ਮੈਂ ਰਾਤ ਨੂੰ ਜਮਨਾ ਦੇ ਕਿਨਾਰੇ ਉਹਨਾਂ ਨੂੰ ਫਿਰਦਿਆਂ ਤੱਕਿਆ।
ਇੱਕ ਜਾਮ ਹੋਤੀ ਤਿਸ ਬੇਰਾ।
ਇੱਕ ਪਹਿਰ ਰਾਤ ਰਹਿੰਦੀ ਸੀ ਜਦੋਂ ਮੈਂ ਉਹਨਾਂ ਨੂੰ ਜਮਨਾ ਦੇ ਕਿਨਾਰੇ ਵਿਚਰਦਿਆਂ ਹੋਇਆਂ ਵੇਖਿਆ।
ਬੰਧਨ ਅੰਗ ਵਿਖੇ ਤਿਸ ਨਾਹੀ।
ਉਹਨਾਂ ਦੇ ਸਰੀਰ ਤੇ ਕੋਈ ਬੇੜੀ ਨਹੀਂ ਸੀ, ਹੱਥਾਂ ਵਿੱਚ ਕੋਈ ਹੱਥ ਕੜੀ ਨਹੀਂ ਸੀ, ਬਿਲਕੁਲ ਬੰਧਨਾਂ ਤੋਂ ਮੁਕਤ ਸਨ।
ਕਰਤ ਗੁਸਲ ਜਮਨਾ ਜਲ ਮਾਹੀ।
ਤੇ ਜਮਨਾ ਦੇ ਜਲ ਵਿੱਚ ਉਹਨਾਂ ਨੇ ਗੁਸਲ ਕਹਿੰਦੇ ਇਸ਼ਨਾਨ ਕਰਨ ਨੂੰ ਫਾਰਸੀ ਚ, ਉਹਨਾਂ ਨੇ ਜਮਨਾ ਦੇ ਕਿਨਾਰੇ ਜਾ ਕੇ ਪਹਿਲਾਂ ਸਰੀਰ ਦੀ ਕਿਰਿਆ ਸ਼ੁੱਧ ਕੀਤੀ ਤੇ ਫਿਰ ਜਲ ਚ ਇਸ਼ਨਾਨ ਕੀਤਾ।
ਮੈਂ ਦੇਖਤ ਗਮਨਿਓ ਤਿਸ ਪਾਛੇ।
ਮੈਂ ਵੇਖ ਲਿਆ ਉਹਨਾਂ ਤੇ ਨਿਗਾਹ ਪੈ ਗਈ ਤੇ ਮੈਂ ਉਹਨਾਂ ਦੇ ਪਿੱਛੇ ਪਿੱਛੇ ਤੁਰ ਪਿਆ ਦੱਬੇ ਪੈਰੀ ਵੀ ਕਿੱਧਰ ਨੂੰ ਜਾਂਦੇ ਹਨ।
ਕਰ ਮੱਜਨ ਮਨ ਭਾਵਤ ਆਛੇ।
ਉਹਨਾਂ ਨੇ ਮਨ ਭਾਉਂਦਾ ਇਸ਼ਨਾਨ ਕੀਤਾ ਜਿੰਨਾ ਚਿਰ ਉਹਨਾਂ ਦਾ ਚਿਤ ਕੀਤਾ।
ਕਾਰਾ ਗ੍ਰਹਿ ਪੁਨ ਜਾਏ ਪਰਵੇਸ਼ਾ।
ਤੇ ਵਾਪਸ ਚੱਲ ਕੇ ਫਿਰ ਕਾਰਾ ਗ੍ਰਹਿ ਵਿੱਚ ਉਸੇ ਬੰਦੀ ਖਾਨੇ ਚ ਕੈਦ ਖਾਨੇ ਚ ਜਿੱਥੇ ਉਹਨਾਂ ਨੂੰ ਤੂੰ ਕੈਦ ਕੀਤਾ ਹੋਇਆ ਉੱਥੇ ਹੀ ਉਹ ਵਾਪਸ ਆ ਗਏ।
ਮੈਂ ਹਟ ਆਏ ਬਿਲੋਕ ਅਸ਼ੇਸ਼ਾ।
ਮੈਂ ਵਾਪਸ ਆ ਕੇ ਵੇਖਿਆ ਚੰਗੀ ਤਰ੍ਹਾਂ ਉੱਥੇ ਪਹੁੰਚ ਕੇ ਵੀ ਜਦੋਂ ਅੰਦਰ ਚਲੇ ਗਏ।
ਚੌਂਕੀਦਾਰਨ ਕੋ ਧਨ ਦੀਨ।
ਮੈਂ ਇਸ ਗੱਲ ਦੇ ਉੱਤੇ ਨਿਰਣਾ ਕੀਤਾ ਵੀ ਜਿਹੜੇ ਉੱਥੇ ਪਹਿਰੇਦਾਰ ਖਲੋਤੇ ਚੌਂਕੀਦਾਰ, ਉਹਨਾਂ ਨੂੰ ਗੁਰੂ ਜੀ ਨੇ ਪੈਸੇ ਦਿੱਤੇ ਹੋਣਗੇ, ਉਹਨਾਂ ਨੂੰ ਲਾਲਚ ਦਿੱਤਾ ਹੋਵੇਗਾ।
ਜਿਨ੍ਹਾਂ ਸੁਚੇਤੀ ਨਾਹੀ ਨਕੀਨ।
ਜਿਨ੍ਹਾਂ ਨੇ ਸੁਚੇਤੀ ਨਹੀਂ ਕੀਤੀ, ਸਾਵਧਾਨੀ ਨਹੀਂ ਕੀਤੀ।
ਨਿਕਸ ਜਾਏਗੋ ਇੱਕ ਦਿਨ ਮਾਹੀ।
ਤੇ ਹੇ ਬਾਦਸ਼ਾਹ ਜੇ ਇਹੀ ਹਾਲਾਤ ਰਹੇ, ਅੱਜ ਤਾਂ ਉਹ ਆ ਗਏ, ਖਬਰੇ ਕਦੋਂ ਉਹਨਾਂ ਦੇ ਮਨ ਚ ਬਦੀ ਆ ਜਾਏ ਤੇ ਵਾਪਸ ਆਉਣ ਹੀ ਨਾ। ਹੁਣ ਤਾਂ ਸਿਪਾਹੀ ਇਸ ਤਸੱਲੀ ਤੇ ਨੇ ਵੀ ਵਾਪਸ ਆ ਜਾਂਦੇ ਆ, ਜੇ ਉਹਨਾਂ ਦੇ ਮਨ ਚ ਆ ਗਈ ਵੀ ਨਹੀਂ ਜਾਣਾ ਵਾਪਸ, ਰਾਤ ਦਾ ਸਮਾਂ ਉਹਨਾਂ ਨੇ ਆਪਣੇ ਕਾਬੂ ਨਹੀਂ ਆਉਣਾ, ਖਬਰੇ ਕਿੱਧਰ ਚਲੇ ਜਾਣ।
ਇਸ ਬਿਦ ਰਾਖੀ ਕਰੈ ਜੇ ਨਾਹੀ।
ਜੇ ਇਹਨਾਂ ਨੇ ਚੌਂਕੀਦਾਰਾਂ ਨੇ ਪਹਿਰੇਦਾਰਾਂ ਨੇ ਰਾਖੀ ਨਾ ਕੀਤੀ,
ਬਿਨ ਸੰਕਟ ਦੀਨੇ ਗੁਰ ਹਿੰਦੂ,
ਤੇ ਫਿਰ ਇਹ ਗੁਰੂ ਜੀ ਨੇ ਕਿਤੇ ਨਾ ਕਿਤੇ ਚਲੇ ਜਾਣਾ। ਜੇ ਇਹਨਾਂ ਨੂੰ ਆਪਾਂ ਸੰਕਟ ਹੀ ਨਾ ਦਿੱਤਾ ਕੈਦ ਖਾਨੇ ਚ, ਜੇ ਆਪਣੀ ਮਰਜ਼ੀ ਨਾਲ ਇੱਦਾਂ ਫਿਰਦੇ ਰਹੇ, ਫਿਰ ਇਹਨਾਂ ਨੂੰ ਕਾਹਦਾ ਡਰ ਕੈਦ ਖਾਨੇ ਚ ਜੇ ਹੋਏ ਜੇ ਨਾ ਹੋਏ। ਕੈਦ ਦਾ ਦੁੱਖ ਵੀ ਤਾਂ ਉਹਨਾਂ ਨੂੰ ਹੋਵੇ, ਕੈਦ ਦਾ ਸੰਕਟ ਵੀ ਉਹਨਾਂ ਨੂੰ ਭੋਗਣਾ ਪਵੇ।
ਨਹਿ ਧਾਰ ਹੈ ਗੋ ਸ਼ਰਾ ਬਿਲੰਦੂ,
ਤੇ ਜੇ ਇਹਨਾਂ ਨੇ ਕੈਦ ਦਾ ਦੁੱਖ ਨਾ ਇਹਨਾਂ ਦੇ ਆਪਾਂ ਇਹਨਾਂ ਨੂੰ ਦਿੱਤਾ ਤੇ ਫਿਰ ਇਹ ਸ਼ਰ੍ਹਾਂ ਚ ਨਹੀਂ ਹੋਣਗੇ, ਸਾਡੀ ਸ਼ਰ੍ਹਾਂ ਨੂੰ ਇਹਨਾਂ ਨੇ ਕਬੂਲ ਨਹੀਂ ਕਰਨਾ।
ਅਤੀਸ਼ੈ ਦੁਖੀ ਹੋਏ ਬਿਨ ਬਸ ਤੇ,
ਫਿਰ ਬਿਨਾਂ ਵਸ ਤੋਂ ਆਪਾਂ ਵੀ ਦੁਖੀ ਹੋਵਾਂਗੇ ਕਿ ਜਦੋਂ ਇਹਨਾਂ ਤੇ ਸਾਡਾ ਕੋਈ ਬਸ ਨਹੀਂ ਚੱਲੇਗਾ।
ਤੋ ਇਹ ਪਰੈ ਸ਼ਰ੍ਹਾਂ ਕੇ ਰਸਤੇ,
ਤਾਂ ਹੀ ਇਹ ਸ਼ਰ੍ਹਾਂ ਦੇ ਰਾਹ ਤੇ ਤੁਰਨਗੇ ਜੇ ਇਹਨਾਂ ਨੂੰ ਆਪਾਂ ਤਸ਼ੱਦਦ ਦੇਵਾਂਗੇ, ਤਸੀਹੇ ਦੇਵਾਂਗੇ। ਕੈਦ ਖਾਨੇ ਦਾ ਦੁੱਖ ਜੇ ਇਹਨਾਂ ਨੂੰ ਹੋਇਆ ਹੀ ਨਾ ਤੇ ਕਿਵੇਂ ਸਾਡੀ ਸ਼ਰ੍ਹਾਂ ਨੂੰ ਕਬੂਲਣਗੇ। ਇਹਨਾਂ ਨੇ ਸਾਡੀ ਸ਼ਰ੍ਹਾਂ ਦੇ ਰਾਹ ਤੇ ਨਹੀਂ ਤੁਰਨਾ। ਏਦਾਂ
ਸੁਨ ਨੁਰੰਗ ਬਿਸਮਿਓ ਮਤ ਮੰਦ,
ਮਾੜੀ ਮਤ ਵਾਲਾ, ਖੋਟੀ ਮਤ ਵਾਲਾ ਨੁਰੰਗਾ ਬੋਲਿਆ, ਸੁਣ ਕੇ ਬੜਾ ਹੈਰਾਨ ਵੀ ਹੋਇਆ।
ਚੌਂਕੀਦਾਰ ਬੁਲਾਏ ਬਿਰੰਦ,
ਉਸੇ ਵੇਲੇ ਕਹਿੰਦਾ ਸਦੋ ਚੌਂਕੀਦਾਰਾਂ ਨੂੰ ਜਿਹੜੇ ਰਾਤ ਨੂੰ ਪਹਿਰੇ ਤੇ ਸੀ, ਬੁਲਾ ਲਿਓ ਜਿੰਨੇ ਚੌਂਕੀਦਾਰ ਸਨ।
ਕਹਿਤ ਭਇਓ ਕਿਆ ਕਹੈ ਮੁਲਾਨਾ,
ਉਹਨਾਂ ਚੌਂਕੀਦਾਰਾਂ ਨੂੰ ਘੂਰੀ ਵੱਟ ਕੇ ਬੋਲਿਆ, ਕਹਿੰਦਾ ਮੁਲਾਣਾ ਕੀ ਕਹਿੰਦਾ, ਬਈ ਸੁਣੋ ਤੁਹਾਡੀ ਸ਼ਿਕਾਇਤ ਲੈ ਕੇ ਆਇਆ ਹੈ।
ਕਿਉਂ ਨਾ ਰਹਿਤ ਹੋਵੈ ਕੈ ਸਵਧਾਨਾ,
ਤੁਸੀਂ ਸਾਵਧਾਨ ਹੋ ਕੇ ਕਿਉਂ ਨਹੀਂ ਰਹਿੰਦੇ ਉੱਥੇ, ਕਿਉਂ ਨੀ ਸਾਵਧਾਨੀ ਨਾਲ ਪਹਿਰੇ ਤੇ ਖਲੋਂਦੇ।
ਬੰਦਨ ਤਜ ਸ਼ਨਾਨ ਹਿਤ ਜਾਵਤ,
ਗੁਰੂ ਜੀ ਆਪਣੀਆਂ ਬੇੜੀਆਂ ਛੱਡ ਕੇ ਰੋਜ਼ ਉੱਥੇ ਇਸ਼ਨਾਨ ਕਰਨ ਵਾਸਤੇ ਜਮਨਾ ਤੇ ਜਾਂਦੇ ਨੇ।
ਮਿਲੇ ਤਾਹੇ ਸੋ ਕਿਉਂ ਨਾ ਹਟਾਵਤ,
ਤੇ ਜੇ ਤੁਸੀਂ ਵੇਖਦੇ ਉਹਨਾਂ ਨੂੰ ਜਾਂਦੇ ਆ ਤੇ ਕਿਉਂ ਨੀ ਰੋਕਦੇ ਉਹਨਾਂ ਨੂੰ? ਮੈਨੂੰ ਲੱਗਦਾ ਉਹਨਾਂ ਨਾਲ ਤੁਸੀਂ ਰਲ ਤਾਂ ਨੀ ਗਏ, ਮਿਲ ਤਾਂ ਨੀ ਗਏ ਵੀ ਤੁਸੀਂ ਉਹਨਾਂ ਨੂੰ ਨਹੀਂ ਰੋਕਦੇ।
ਤਬ ਕਰ ਜੋਰ ਸਿਪਾਹੀ ਕਹੈ,
ਉਹ ਸਿਪਾਹੀ ਹੱਥ ਜੋੜ ਕੇ ਬੋਲੇ, ਕਹਿਣ ਲੱਗੇ ਨੁਰੰਗੇ ਨੂੰ,
ਭਿਰੇ ਕੀ ਵਾਰ ਸੋ ਤਾਰੇ ਰਹੇ।
ਕਹਿੰਦਾ ਜੀ ਇਹ ਤਾਂ ਹੋ ਹੀ ਨੀ ਸਕਦਾ, ਦਰਵਾਜੇ ਤਾਂ ਭਿੜੇ ਹੁੰਦੇ ਨੇ, ਤਾਲੇ ਲੱਗੇ ਹੁੰਦੇ ਨੇ।
ਸਾਯੁਧ ਠਾਂਡੇ ਦਵਾਰ ਅਗਾਰੀ,
ਅਸੀਂ ਤਾਂ ਅੱਜ ਵੀ ਸਵੇਰੇ ਸ਼ਸਤਰਧਾਰੀ ਹੋ ਕੇ ਤਲਵਾਰਾਂ ਫੜ ਕੇ ਦਰਵਾਜੇ ਦੇ ਬਾਹਰ ਖਲੋਤੇ ਹੋਏ ਸੀ।
ਤਕੜਾਈ ਨਿਸ ਦਿਨ ਕਰ ਭਾਰੀ,
ਰਾਤ ਦਿਨ ਅਸੀਂ ਤਕੜਾਈ ਕਰਕੇ ਰੱਖਦੇ ਹਾਂ, ਪੂਰੀ ਸਾਵਧਾਨੀ ਨਾਲ ਪਹਿਰਾ ਦਿੰਦੇ ਹਾਂ।
ਬਿਨ ਨਿੰਦਰਾ ਤੇ ਦੇਖਤ ਭਲੇ,
ਨਿੰਦਰਾ ਤੋਂ ਬਿਨਾਂ ਬਹਿੰਦੇ ਵੀ ਨਹੀਂ, ਅਸੀਂ ਤਾਂ ਖਲੋਤੇ ਹੀ ਪਹਿਰਾ ਦਿੰਦੇ ਹਾਂ।
ਇੱਕ ਹਟੇ ਦੂਸਰ ਕਰ ਖਲੇ,
ਇੱਕ ਜਾਂਦਾ ਤੇ ਦੂਸਰਾ ਚ ਆ ਕੇ ਖਲੋ ਜਾਂਦਾ, ਦੂਸਰਾ ਜਾਂਦਾ ਤੇ ਤੀਸਰਾ ਖਲੋ ਜਾਂਦਾ, ਉਹ ਥਾਂ ਵਿਹਲਾ ਨਹੀਂ ਛੱਡਦੇ।
ਜੇ ਅਜਮਤ ਕਰ ਗੁਰੂ ਚਲ ਜਾਵੇ,
ਹੇ ਬਾਦਸ਼ਾਹ ਜੇ ਗੁਰੂ ਜੀ ਆਪਣੀ ਅਜਮਤ ਨਾਲ ਚਲੇ ਜਾਣ, ਆਪਣੀ ਕਰਾਮਾਤ ਨਾਲ ਚਲੇ ਜਾਣ,
ਕਰ ਇਸ਼ਨਾਨ ਕਾਰਾਗ੍ਰਹਿ ਆਵੇ,
ਇਸ਼ਨਾਨ ਕਰਕੇ ਉਹ ਵਾਪਸ ਕਾਰਾਗ੍ਰਹਿ ਚ ਆ ਜਾਂਦੇ ਨੇ।
ਕਹਾਂ ਦੋਸ਼ ਤੋ ਹਮਰੇ ਮਾਹੀ,
ਫਿਰ ਉਹਦੇ ਚ ਸਾਡਾ ਕੀ ਦੋਸ਼ ਹੈ, ਅਸੀਂ ਤਾਂ ਦਰਵਾਜ਼ਾ ਨਹੀਂ ਖੋਲਦੇ। ਜੇ ਉਹ ਆਪਣੀ ਅਜਮਤ ਦੇ ਬਲ ਨਾਲ ਚਲੇ ਜਾਂਦੇ ਤੇ ਇਸ਼ਨਾਨ ਕਰਕੇ ਵਾਪਸ ਆ ਜਾਂਦੇ ਨੇ ਤੇ ਫਿਰ ਹੁਣ ਉਹਦੇ ਤੇ ਸਾਡਾ ਕੀ ਜ਼ੋਰ ਹੈ ਬਾਦਸ਼ਾਹ, ਉਹਦੇ ਤੇ ਸਾਡਾ ਕੀ ਤਾਣ ਚੱਲ ਸਕਦਾ।
ਨੇਤਰਨ ਤੇ ਨਾ ਬਿਲੋਕਿਓ ਜਾਹੀ,
ਪਰ ਅਸੀਂ ਤਾਂ ਨਹੀਂ ਵੇਖਦੇ ਉਹਨਾਂ ਨੂੰ ਜਾਂਦਿਆਂ ਨੂੰ, ਸਾਨੂੰ ਤਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦੇ ਵੀ ਜੇ ਜਾਂਦੇ ਹਨ।
ਪ੍ਰਥਮ ਆਪਨੇ ਨਿਰਣੇ ਕੀਨ,
ਇਹ ਗੱਲ ਤੁਸੀਂ ਪਹਿਲਾਂ ਵੀ ਨਿਰਣੇ ਕਰਕੇ ਵੇਖ ਲਈ ਹੈ ਵੀ ਜਿਵੇਂ ਸਿੱਖ ਦੇ ਘਰ ਵੀ ਬੈਠੇ ਸੀ, ਇੱਧਰ ਕੈਦ ਖਾਨੇ ਵਿੱਚ ਵੀ ਸੀ, ਸਿੱਖ ਦੇ ਘਰ ਪ੍ਰਸ਼ਾਦਾ ਛਕ ਰਹੇ ਸੀ, ਇੱਧਰ ਕੈਦ ਖਾਨੇ 'ਚ ਨੇਤਰ ਮੁੰਦ ਕੇ ਬੈਠੇ ਹੋਏ ਸੀ, ਇਹ ਗੱਲ ਤੁਸੀਂ ਪਹਿਲਾਂ ਵੀ ਨਿਰਣੇ ਕਰਕੇ ਬਾਦਸ਼ਾਹ ਵੇਖ ਲਈ ਹੈ। ਜੇ ਉਹ ਆਪਣੀ ਅਜਮਤ ਦੇ ਬਲ ਨਾਲ ਚਲੇ ਜਾਂਦੇ ਨੇ ਤੇ ਫਿਰ ਇਹਦੇ ਚ ਸਾਡਾ ਕੀ ਦੋਸ਼ ਹੈ?
ਘਰ ਸਿੱਖਿਆਂ ਕੇ ਭੋਜਨ ਲੀਨ,
ਉਹ ਪਹਿਲਾਂ ਵੀ ਸਿੱਖਾਂ ਦੇ ਘਰ ਜਾ ਕੇ ਭੋਜਨ ਛਕਦੇ ਰਹੇ ਨੇ।
ਸੁਣ ਮੁੱਲਾ ਕਹੇ ਅਜਮਤ ਕਹਾਂ,
ਸੁਣ ਕੇ ਉਹ ਮੁੱਲਾ ਬੋਲਿਆ, ਮੁਲਾਣਾ ਕਹਿੰਦਾ ਕਾਹਦੀ ਅਜਮਤ, ਕੋਈ ਅਜਮਤ ਨੀ ਉਹਨਾਂ ਵਿੱਚ।
ਲੋਕਨ ਠਗੈ ਸਿਹਰ ਕਰ ਮਹਾ,
ਇਹ ਜਾਦੂ ਟੂਣਾ ਜਾ ਕਰਕੇ ਲੋਕਾਂ ਨੂੰ ਠੱਗੀ ਜਾਂਦੇ ਆ, ਏਦਾਂ ਦੇ ਗੁਰੂ ਪੀਰ ਕਰਦੇ ਹੁੰਦੇ ਏਦਾਂ ਦੇ ਕੰਮ।
ਬਿਰਮਾਵਤ ਕੁਛ ਕਰ ਦਿਖ ਰਾਵੈ,
ਇਹ ਲੋਕਾਂ ਨੂੰ ਏਦਾਂ ਸ਼ੇਰ ਜਿਹਾ ਕਰਕੇ ਨਾ, ਜਾਦੂ ਜਿਹਾ ਬਣਾ ਕੇ ਤੇ ਲੋਕਾਂ ਨੂੰ ਬਰਮਾ ਕੇ ਆਪਣੀ ਪੂਜਾ ਕਰਾਉਂਦੇ ਹੁੰਦੇ ਨੇ।
ਦਰਬਿਆਦ ਸਿੱਖ ਬ੍ਰਿੰਦ ਚੜਾਵੇ,
ਇਹਨਾਂ ਦੇ ਏਦਾਂ ਦੀਆਂ ਚੀਜ਼ਾਂ ਵੇਖ ਕੇ ਸਿੱਖ ਆਉਂਦੇ, ਇਹਨਾਂ ਨੂੰ ਪੈਸਾ ਚੜਾਉਂਦੇ, ਇਹਨਾਂ ਵਾਸਤੇ ਵਧੀਆ ਵਧੀਆ ਪਦਾਰਥ ਭੇਟਾਵਾਂ ਭੇਟ ਕਰਦੇ ਨੇ।
ਪਾਵੈ ਜਬੈ ਸਜਾਏ ਕਠੋਰ,
ਕਹਿੰਦਾ ਜਦੋਂ ਇਹਨਾਂ ਨੂੰ ਕਠੋਰ ਸਜ਼ਾ ਮਿਲੀ ਨਾ, ਕਰੜੀ ਸਜ਼ਾ ਮਿਲੀ,
ਹੋਏ ਨਿਰਾਸ਼ ਕੁਛ ਚਲੈ ਨਾ ਜ਼ੋਰ,
ਜਦੋਂ ਬਿਲਕੁਲ ਹੀ ਨਿਰਾਸ਼ ਹੋ ਜਾਣਗੇ, ਇਹਨਾਂ ਦਾ ਕੋਈ ਜ਼ੋਰ ਕੋਈ ਤਾਣ ਨਹੀਂ ਚੱਲੇ ਗਾ।
ਸ਼ਰ੍ਹਾਂ ਮੰਨ ਲੈ ਹੈ ਤਤਕਾਲਾ,
ਫਿਰ ਸਾਡੀ ਸ਼ਰ੍ਹਾਂ ਨੂੰ ਤਤਕਾਲ ਉਸੇ ਵੇਲੇ ਹੀ ਮੰਨ ਲੈਣਗੇ, ਕਬੂਲ ਕਰ ਲੈਣਗੇ।
ਵਧੈ ਦੀਨ ਜਗ ਤਬੈ ਸੁਖਾਲਾ,
ਫਿਰ ਸਾਡਾ ਦੀਨ ਵਧੇਗਾ, ਸਾਡਾ ਮਜ਼ਹਬ ਵਧੇਗਾ, ਬਾਦਸ਼ਾਹ ਔਰੰਗਜ਼ੇਬ ਦੀ ਵਡਿਆਈ ਹੋਵੇਗੀ।
ਬਿਨਾਂ ਤਰਾਸ ਤੇ ਮਨ ਹੈ ਨਾਹੀਂ,
ਪਰ ਜੇ ਤੁਸੀਂ ਉਹਨਾਂ ਨੂੰ ਡਰਾਉਣ ਦੀ ਬਜਾਏ ਏਦਾਂ ਦੀਆਂ ਗੱਲਾਂ ਬਣਾਈ ਜਾਓ ਵੀ ਉਹ ਆਪਣੀ ਕਰਾਮਾਤ ਨਾਲ ਤੁਰ ਜਾਂਦੇ, ਅਸੀਂ ਨਹੀਂ ਮੰਨਣੀਆਂ। ਕਹਿੰਦਾ ਇਹ ਨਹੀਂ ਹੋ ਸਕਦਾ, ਉਹਨਾਂ ਨੂੰ ਜੇ ਡਰਾਵਾਂਗੇ ਨਹੀਂ, ਉਹਨਾਂ ਨੂੰ ਸਜ਼ਾ ਨਹੀਂ ਦੇਵਾਂਗੇ, ਕਿਵੇਂ ਉਹ ਸਾਡੀ ਈਨ ਮੰਨਣਗੇ।
ਸਾਹਸ ਆਦਿਕ ਧਰਿਓ ਉਰਮਾਹੀ,
ਇੰਨਾ ਸਾਹਸ ਵੇਖੋ ਉਹਨਾਂ ਦੇ ਅੰਦਰ ਕਿ ਆਪਣੀ ਮਰਜ਼ੀ ਨਾਲ ਜਾਂਦੇ ਤੇ ਮਰਜ਼ੀ ਨਾਲ ਆਉਂਦੇ ਨੇ।
ਮਿਹਰਬਾਨਗੀ ਆਪ ਕਰੰਤੇ,
ਕਹਿਣ ਲੱਗਾ ਮੁਲਾਣਾ ਬਾਦਸ਼ਾਹ ਸਲਾਮਤ, ਇਹਦੇ ਵਿੱਚ ਤੁਸੀਂ ਵੀ ਕਸੂਰਵਾਰ ਹੋ, ਕਿਉਂਕਿ ਤੁਸੀਂ ਮਿਹਰਬਾਨਗੀ ਕੀਤੀ ਹੋਈ ਆ ਉਹਨਾਂ ਤੇ, ਸਖਤੀ ਨਹੀਂ ਕੀਤੀ। ਕੈਦਖਾਨੇ 'ਚ ਰੱਖਿਆ, ਪਰ ਕੈਦਖਾਨੇ ਦੀਆਂ ਜਿਹੜੀਆਂ ਸਖਤੀਆਂ ਹੁੰਦੀਆਂ ਨੇ, ਉਹ ਸਖਤੀਆਂ ਤੁਸੀਂ ਉਹਨਾਂ ਤੇ ਨਹੀਂ ਕੀਤੀਆਂ।
ਵੱਡ ਮਰਾਤਬਾ ਦੀਨ ਕਹੰਤੇ,
ਤੁਸੀਂ ਉਹਨਾਂ ਨੂੰ ਲਾਲਚ ਦੇ ਰਹੇ ਹੋ, ਲੋਭ ਦੇ ਰਹੇ ਹੋ ਵੀ ਅਸੀਂ ਤੁਹਾਨੂੰ ਵੱਡਾ ਮਰਤਬਾ ਦੇਵਾਂਗੇ ਜੀ, ਤੁਹਾਨੂੰ ਪੀਰਾਂ ਦੇ ਪੀਰ ਬਣਾਵਾਂਗੇ, ਉਹ ਤਾਂ ਤੁਹਾਡੀ ਗੱਲ ਮੰਨ ਨਹੀਂ ਰਹੇ।
ਕੇਤਕ ਦਿਨ ਰੱਖੋ ਤਕੜਾਈ,
ਏਦਾਂ ਕਿੰਨੇ ਕੁ ਦਿਨ ਹੋਰ ਤਕੜਾਈ ਰੱਖੋਗੇ? ਆਖਿਰਕਾਰ ਥੋੜੇ ਬਹੁਤੇ ਤਾਂ ਉਹਨਾਂ ਨੂੰ ਕਸ਼ਟ ਦਿਓ ਕੈਦਖਾਨੇ ਦੇ, ਤਾਂ ਜੋ ਸਾਡੀ ਗੱਲ ਮੰਨਣ ਵਿੱਚ ਛੇਤੀ ਰਾਜੀ ਹੋ ਜਾਣ।
ਛਲ ਬਲ ਕਰੇ ਨਿਕਸ ਨਹਿ ਜਾਈ,
ਤੇ ਐਸਾ ਨਾ ਹੋਵੇ ਵੀ ਤੂੰ ਤਕੜਾਈ ਨਾ ਕਰੇ, ਏਦਾਂ ਢਿੱਲ ਛੱਡ ਛੱਡੇ ਜਿਵੇਂ ਹੁਣ ਛੱਡੀ ਹੈ, ਤੇ ਉਹ ਛਲ ਬਲ ਕਰਕੇ ਏਦਾਂ ਰਾਤ ਬਰਾਤੇ ਨਿਕਲ ਜਾਣ ਤੇ ਮੁੜ ਕੇ ਤੇਰੇ ਮਨ ਦੀ ਮਨ ਚ ਹੀ ਰਹਿ ਜਾਵੇ।
ਸੁਣ ਕੈ ਸ਼ਾਹੋ ਕਹਿਓ ਤਿੰਨ ਸਾਥ,
ਜਦੋਂ ਮੁਲਾਣੇ ਨੇ ਪੂਰੀ ਅੱਗ ਲਾਤੀ ਨਾ ਬਲਦੀ ਤੇ ਤੇਲ ਪਾ ਕੇ, ਹੋਰ ਉਹਨਾਂ ਸਿਪਾਹੀਆਂ ਨੂੰ ਘੂਰੀ ਕਰਾਉਣ ਲਈ, ਤਾੜਨਾ ਕਰਾਉਣ ਲਈ, ਤਾਂ ਉਸ ਵੇਲੇ ਔਰੰਗਜ਼ੇਬ ਸਖਤੀ ਨਾਲ ਬੋਲਿਆ,
ਠਾਂਡੇ ਰਹੋ ਸ਼ਸਤਰ ਗਹਿ ਹਾਥ,
ਕਹਿੰਦਾ ਸੁਣੋ ਜਾ ਕੇ ਸ਼ਸਤਰ ਫੜ ਕੇ ਤਿਆਰ ਬਰ ਤਿਆਰ ਹੋ ਕੇ ਉੱਥੇ ਖਲੋਤੇ ਰਿਹਾ ਕਰੋ।
ਦੇਖਤ ਰਹੋ ਨਾ ਆਲਸ ਕਰੀਏ,
ਸਾਵਧਾਨੀ ਨਾਲ ਵੇਖਦੇ ਰਹੋ, ਤੁਹਾਡੀ ਨਿਗਾਹ ਗੁਰੂ ਜੀ ਤੇ ਹੋਣੀ ਚਾਹੀਦੀ, ਅੱਖਾਂ ਦੇ ਸਾਹਮਣੇ ਆਲਸ ਨਹੀਂ ਕਰਨੀ, ਤੁਹਾਡੀਆਂ ਅੱਖਾਂ 'ਚ ਨੀਂਦ ਨਹੀਂ ਆਉਣੀ ਚਾਹੀਦੀ।
ਕੋ ਟਿਗ ਜਾਏ ਨਾ ਸਕਲ ਨਿਵਰੀ ਹੈ,
ਕੋਈ ਉਹਨਾਂ ਦੇ ਕੋਲ ਨਾ ਜਾ ਸਕੇ, ਜਿਹੜਾ ਜਾਵੇ ਉਹਨੂੰ ਬਾਹਰੋਂ ਹੀ ਮੋੜ ਦੇਣਾ।
ਖਾਨ ਪਾਨ ਨਹਿ ਪਹੁੰਚਣ ਦੀਜੈ,
ਨਾ ਹੀ ਉਹਨਾਂ ਤਾਈਂ ਖਾਨ ਪਾਨ ਪਹੁੰਚਣ ਦੇਣਾ, ਕਿਸੇ ਤਰ੍ਹਾਂ ਦਾ ਕੋਈ ਪਦਾਰਥ ਨਹੀਂ ਹੱਥ ਛਕਣ ਵਾਲਾ, ਜਾਂ ਜਲ ਵੀ ਆਦਿਕ ਜਿਹੜਾ ਉਹ ਵੀ ਰੋਕ ਦੇਣਾ।
ਅਬ ਕੇ ਤਰਾਸ ਅਧਿਕ ਤਹਿ ਕੀਜੈ,
ਹੁਣ ਜਾ ਕੇ ਏਦਾਂ ਦਾ ਡਰਾਵਾ ਉਹਨਾਂ ਨੂੰ ਪਾਓ ਕਿ ਪਾਣੀ ਤੱਕ ਵੀ ਉਹਨਾਂ ਤੱਕ ਭੇਜਣਾ ਬੰਦ ਕਰ ਦਿਓ।
ਇਮ ਤੁਰਕੇਸ਼ੁਰ ਮੂਰਖ ਮਹਾ,
ਏਦਾਂ ਮਹਾਮੂਰਖ ਪਾਪੀ ਔਰੰਗਾ, ਜਿਨ ਇਹ ਖੋਟ ਬਿਰਤੀ ਆਪਣੇ ਹਿਰਦੇ ਚ ਧਾਰਨ ਕਰਕੇ ਨੌਵੇਂ ਪਾਤਸ਼ਾਹ ਨਾਲ ਵੈਰ ਕਮਾਇਆ।
ਆਪਣੇ ਚਾਕਰਾਂ ਸਨ ਕਹਾ,
ਆਪਣਿਆਂ ਚਾਕਰਾਂ ਨੂੰ, ਆਪਣੇ ਨੌਕਰਾਂ ਨੂੰ, ਸਿਪਾਹੀਆਂ ਨੂੰ ਤਾੜਨਾ ਕਰਦਿਆਂ ਹੋਇਆਂ, ਘੂਰਦਿਆਂ ਹੋਇਆਂ ਔਰੰਗਾ ਏਦਾਂ ਬੋਲਦਾ।
ਸੁਣ ਕਰ ਡਰ ਧਰ ਉਰਮਹਿ ਭਾਰੀ,
ਉਹ ਸੁਣ ਕੇ ਸਿਪਾਹੀ ਤੇ ਉਹਨਾਂ ਦਾ ਜਿਹੜਾ ਦਰੋਗਾ ਸੀ ਉਹ ਵੀ ਹਾਜ਼ਰ ਸੀ ਵੱਡਾ, ਉਹ ਸੁਣ ਕੇ ਵਾਪਸ ਆਏ ਤੇ ਬੜੇ ਡਰੇ ਹੋਏ, ਬਹੁਤ ਜ਼ਿਆਦਾ ਭੈ ਭੀਤ ਨੇ ਔਰੰਗੇ ਦੀ ਘੂਰੀ ਸੁਣ ਕੇ।
ਕਰ ਸਲਾਮ ਕੋ ਸ਼ਾਹੋ ਅਗਾਰੀ,
ਬਾਦਸ਼ਾਹ ਨੂੰ ਸਲਾਮ ਕਰਕੇ ਉਹਦੇ ਅੱਗੇ ਝੁੱਕ ਕੇ ਸਿਰ ਨਵਾ ਕੇ,
ਸ਼੍ਰੀ ਗੁਰੂ ਕੇ ਟਿਗ ਚੱਲ ਕਰ ਆਏ।
ਇਹ ਸਿਪਾਹੀ ਵੀ ਤੇ ਉਹਨਾਂ ਦਾ ਜਿਹੜਾ ਕੋਤਵਾਲ ਦਰੋਗਾ ਸੀ ਮੁਖੀਆ ਜਮਾਦਾਰ, ਉਹ ਵੀ ਆਇਆ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ, ਨੌਵੇਂ ਪਾਤਸ਼ਾਹ ਕੋਲ ਆਏ।
ਬੈਠੇ ਜਹਾਂ ਆਨੰਦ ਉਪਾਏ,
ਜਿੱਥੇ ਦਿਨ ਦੁਨੀਆਂ ਦੇ ਵਾਲੀ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਰਮਾਨੰਦ ਦੀ ਅਵਸਥਾ ਵਿੱਚ ਅਡੋਲ ਹੋ ਕੇ ਬੈਠੇ ਹੋਏ ਨੇ, ਉਸ ਜਗ੍ਹਾ ਤੇ ਚੱਲ ਕੇ ਸਿਪਾਹੀ ਤੇ ਦਰੋਗਾ ਆਏ।
ਇੱਕ ਰਸ ਹਰਖ ਸ਼ੋਗ ਬਿਨ ਸਦਾ,
ਇੱਕ ਰਸ ਸਮਾਨ ਬਿਰਤੀ ਹੈ ਮਹਾਰਾਜ ਜੀ, ਸਾਡੀ ਬਿਰਤੀ ਇੱਕ ਰਸ ਨਹੀਂ ਰਹਿੰਦੀ, ਸਵੇਰੇ ਉੱਠਦੇ ਹਾਂ ਕੁਝ ਹੋਰ ਭਾਵ ਹੁੰਦਾ, ਘੰਟੇ ਬਾਅਦ ਹੋਰ, ਦਿਨ ਚੜ੍ਹਦੇ ਤਾਈਂ ਹੋਰ, ਦੁਪਹਿਰੇ ਹੋਰ, ਸ਼ਾਮ, ਇੱਕ ਰਸ ਨਹੀਂ ਬਿਰਤੀ, ਸਾਰਾ ਦਿਨ ਕਿਤਨੇ ਖਿਆਲ, ਕਿਤਨੇ ਫੁਰਨੇ, ਕਿੰਨਾ ਕੁਝ ਹੁੰਦਾ ਸਾਡੀ ਸੁਰਤ ਵਿੱਚ, ਮਨ ਵਿੱਚ। ਸਤਿਗੁਰੂ ਜੀ ਦੀ ਬਿਰਤੀ ਇੱਕ ਰਸ ਰਹਿੰਦੀ ਹੈ ਸਦਾ, ਅੱਠੇ ਪੈਰ ਉਸੇ ਇੱਕ ਰਸ ਬਿਰਤੀ ਵਿੱਚ ਗੁਰਦੇਵ ਜੀ ਆਨੰਦਿਤ ਹੋ ਕੇ ਰਹਿੰਦੇ, ਜਿੱਥੇ ਨਾ ਹਰਖ ਹੈ ਨਾ ਸੋਗ ਹੈ। ਇੱਕ ਰਸ ਹਰਖ ਸੋਗ ਬਿਨ ਸਦਾ, ਜਿੱਥੇ ਹਰਖ ਸੋਗ ਦੀ ਅਵਸਥਾ ਨਹੀਂ, ਉੱਥੇ ਸਦਾ ਆਨੰਦ ਵਿੱਚ ਇੱਕ ਰਸ ਅਵਸਥਾ ਚ ਰਹਿੰਦੇ ਹਨ।
ਬ੍ਰਹਮ ਸਮਾਦ ਲਗੀ ਜਦ ਕਦਾ,
ਜਦੋਂ ਕਦੋਂ ਹਰ ਵੇਲੇ ਹੀ ਬ੍ਰਹਮ ਸਮਾਧੀ ਚ ਰਹਿੰਦੇ। ਇਹ ਬ੍ਰਹਮ ਸਮਾਧੀ ਹੈ ਜਿੱਥੇ ਸੰਸਾਰ ਦੀ ਕੋਈ ਖੇਡ ਜੋ ਵੀ ਹੋ ਰਿਹਾ ਉਹਦਾ ਅਭਾਵ ਹੋ ਜਾਏ, ਸੁਪਨੇ ਦੇ ਮਨਿੰਦ ਜਿਵੇਂ ਸਾਹਮਣੇ ਸੁਪਨਾ ਵੱਖਰਾ ਵੇਖੀ ਦਾ ਤੇ ਪਤਾ ਹੋਵੇ ਕਿ ਸੁਪਨਾ ਵੇਖ ਰਹੇ ਹਾਂ ਇਹ ਸੱਚ ਨਹੀਂ ਹੈ, ਉਸ ਅਵਸਥਾ ਚ ਉਹਨੂੰ ਕਹਿੰਦੇ ਨੇ ਬ੍ਰਹਮ ਸਮਾਧੀ। ਉਸ ਬ੍ਰਹਮਾਕਾਰ ਬਿਰਤੀ ਵਿੱਚ, ਬ੍ਰਹਮ ਸਮਾਧੀ ਵਿੱਚ ਜਦੋਂ ਕਦੋਂ ਹਰ ਵੇਲੇ ਸਤਿਗੁਰੂ ਜੀ ਲੀਨ ਰਹਿੰਦੇ
ਜਮਾਦਾਰ ਦੋਨੋਂ ਕਰ ਜੋਰ
ਜਿਹੜਾ ਇਹਨਾਂ ਸਿਪਾਹੀਆਂ ਦਾ ਜਮਾਦਾਰ ਸੀ ਜਾਂ ਦਰੋਗਾ ਕਹਿ ਲਓ ਕੋਤਵਾਲ ਕਹਿ ਲਓ ਥਾਣੇਦਾਰ ਕਹਿ ਲਓ ਉਹਨੇ ਹੱਥ ਜੋੜੇ ਤੇ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਕਹਿਣ ਲੱਗਾ
ਬਾਰ 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 ਚਰਨ ਨਿਹੋਰ
ਉਹਨੇ ਚਰਨ ਫੜੇ ਉਹਨੇ ਵੇਖਿਆ ਕਿਉਂਕਿ ਕੋਲ ਰਹਿੰਦਾ ਸਤਿਗੁਰਾਂ ਦੇ ਹਰ ਵੇਲੇ ਵੇਖਦਾ ਵੀ ਇਹ ਤਾਂ ਮਹਾਨ ਬਲੀ ਪੁਰਖ ਨੇ ਇਹ ਔਰੰਗਾ ਮਾੜੀ ਕਰਤੂਤ ਕਰ ਰਿਹਾ ਪਰ ਉਹਦੀ ਬੇਬਸੀ ਸੀ ਮਜਬੂਰ ਸੀ ਉਹਦੀ ਨੌਕਰੀ ਸੀ ਉੱਥੇ ਉਹਨੇ ਸਤਿਗੁਰੂ ਜੀ ਦੇ ਚਰਨ ਫੜੇ ਬਾਰ ਬਾਰ ਸਤਿਗੁਰੂ ਜੀ ਦੇ ਚਰਨ ਨਿਹੋਰੇ ਹਾਲਾਂਕਿ ਮੁਸਲਮਾਨ ਕਿਸੇ ਦੇ ਪੈਰੀ ਹੱਥ ਨਹੀਂ ਲਾਉਂਦੇ ਪਰ ਇਹਨੇ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੇ ਚਰਨ ਫੜੇ
ਬਿਨੈ ਕੀਨ ਨਿਜ ਤਰਾਸ ਬਤਾਇਓ
ਇਹਨੇ ਬੇਨਤੀ ਕੀਤੀ ਤੇ ਆਪਣਾ ਡਰ ਦੱਸਿਆ ਜੋ ਇਹਨੂੰ ਡਰ ਸੀ ਅੱਜ ਔਰੰਗੇ ਨੇ ਤਾੜਨਾ ਕੀਤੀ ਹੈ ਉਹ ਡਰ ਸਤਿਗੁਰੂ ਜੀ ਨੂੰ ਦੱਸਿਆ
ਹਮਕੋ ਅਬੈ ਸ਼ਾਹੋ ਬੁਲਵਾਇਓ
ਕਹਿਣ ਲੱਗਾ ਗੁਰੂ ਜੀ ਮੈਂ ਹੁਣੇ ਹੁਣੇ ਬਾਦਸ਼ਾਹ ਕੋਲੋਂ ਆਇਆ ਬਾਦਸ਼ਾਹ ਔਰੰਗਜ਼ੇਬ ਨੇ ਮੈਨੂੰ ਆਪਣੇ ਕੋਲ ਬੁਲਾਇਆ ਸੀ
ਕਹੇ ਸੋ ਜਮਨਾ ਜਲ ਮਹਿ ਜਾਏ
ਉਹਨੇ ਇਹ ਕਿਹਾ ਵੀ ਗੁਰੂ ਜੀ ਰੋਜ਼ ਜਮਨਾ ਦੇ ਜਲ ਚ ਜਾ ਕੇ ਇਸ਼ਨਾਨ ਕਰਦੇ ਕਿ ਤੁਸੀਂ ਰੋਜ਼ ਜਮਨਾ ਜਾਂਦੇ ਹੋ ਤੇ ਜਮਨਾ ਚ ਜਾ ਕੇ ਇਸ਼ਨਾਨ ਕਰਦੇ ਹੋ
ਜਮ ਜਮ ਨੀ ਰਹੇ ਅਨਾਏ
ਅੱਜ ਵੀ ਗਏ ਹੋਵੋਗੇ ਪਹਿਰ ਰਾਤ ਰਹਿੰਦਿਆਂ ਤੁਸੀਂ ਇਸ਼ਨਾਨ ਕਰਕੇ ਆਏ ਹੋ
ਸੰਗ ਨਹੀਂ ਨਰ ਏਕਲ ਫਿਰੈ
ਬਾਦਸ਼ਾਹ ਕਹਿੰਦਾ ਵੀ ਉਹਨਾਂ ਦੇ ਨਾਲ ਕੋਈ ਬੰਦਾ ਨਹੀਂ ਸੀ ਉਹ ਇਕੱਲੇ ਹੀ ਫਿਰਦੇ ਦਿਸਦੇ ਸੀ ਜਮਨਾ ਦੇ ਕਿਨਾਰੇ
ਯਾ ਤੇ ਹਮਕੋ ਤਾੜਨ ਕਰੈ
ਇਸ ਕਰਕੇ ਗੁਰੂ ਜੀ ਬਾਦਸ਼ਾਹ ਨੇ ਅੱਜ ਸਾਨੂੰ ਬਹੁਤ ਤਾੜਿਆ ਉਹਨੇ ਸਾਨੂੰ ਬੜੀਆਂ ਮਾੜੀਆਂ ਭੈੜੀਆਂ ਗੱਲਾਂ ਕਹੀਆਂ ਸਾਡੇ ਪਰਿਵਾਰਾਂ ਵਾਸਤੇ ਵੀ ਬਹੁਤ ਮਾੜੇ ਸ਼ਬਦ ਉਹਨੇ ਬੋਲੇ ਹਨ
ਹਮ ਤੋ ਦੀਨ ਆਪ ਕੇ ਆਗੇ
ਮਹਾਰਾਜ ਅਸੀਂ ਤਾਂ ਆਪ ਜੀ ਦੇ ਸਾਹਮਣੇ ਵੇਖ ਲਓ ਵੀ ਸਾਡੀ ਦਸ਼ਾ ਅਸੀਂ ਤਾਂ ਦੀਨ ਹਾਂ ਅਸੀਂ ਤਾਂ ਮਜਬੂਰ ਹਾਂ
ਤੁਰਕੇਸ਼ਰ ਕੋ ਚਾਕਰ ਲਾਗੇ
ਕੀ ਕਰੀਏ ਮਹਾਰਾਜ ਸਾਡੀ ਮਜਬੂਰੀ ਅਸੀਂ ਔਰੰਗਜ਼ੇਬ ਦੇ ਨੌਕਰ ਹਾਂ ਔਰੰਗਜ਼ੇਬ ਸਾਨੂੰ ਤਨਖਾਹ ਦਿੰਦਾ ਉਹਨੇ ਮੈਨੂੰ ਇਸ ਕੋਤਵਾਲੀ ਦਾ ਦਰੋਗਾ ਬਣਾਇਆ ਹੋਇਆ ਹੈ ਇੱਥੋਂ ਦਾ ਮੈਂ ਜਮਾਦਾਰ ਹਾਂ ਤੇ ਮਹਾਰਾਜ ਜੀ ਮੇਰੀ ਇਹ ਮਜਬੂਰੀ ਹੈ ਕਿ ਮੈਂ ਉਹਦਾ ਚਾਕਰ ਹਾਂ ਉਹ ਮੈਨੂੰ ਤਨਖਾਹ ਦਿੰਦਾ
ਰੋਕੋ ਰੁਕੋ ਨਾ ਕਿਸਤੇ ਆਪ
ਮਹਾਰਾਜ ਤੁਸੀਂ ਰੋਕਿਆ ਕਿਸੇ ਦੇ ਰੁਕਦੇ ਨਹੀਂ ਹੋ ਅੱਗੇ ਵੀ ਪਹਿਲਾਂ ਅਸੀਂ ਅਜਮਾ ਕੇ ਵੇਖ ਲਿਆ ਹੁਣ ਵੀ ਇਹ ਹੋ ਰਿਹਾ ਕਿ ਤੁਸੀਂ ਕਿਸੇ ਦੇ ਰੋਕਿਆ ਨਹੀਂ ਰੁਕਦੇ
ਸੱਚ ਹੈ ਕਰੋ ਕਹੋ ਬਰਸਾਪ
ਜਿਹੜਾ ਵਰ ਜਿਹੜਾ ਸਰਾਪ ਤੁਸੀਂ ਦੇ ਦਿੰਦੇ ਹੋ ਸੱਚ ਹੋ ਜਾਂਦਾ ਤੁਸੀਂ ਜੋ ਕਹਿ ਦਿੰਦੇ ਹੋ ਸੱਚ ਹੋ ਜਾਂਦਾ ਜਾਂ ਏਦਾਂ ਕਹਿ ਲਓ ਤੁਸੀਂ ਜੋ ਆਖਦੇ ਹੋ ਉਹੀ ਸੱਚ ਹੁੰਦਾ
ਹਮ ਪਰ ਕਿਰਪਾ ਕਰੋ ਨਿਤ ਐਸੇ
ਮਹਾਰਾਜ ਸਾਡੇ ਤੇ ਕਿਰਪਾ ਕਰੋ ਅਸੀਂ ਬੇਵਾਸਾਂ ਦੀਨ ਹਾਂ ਆ ਦੂਜੇ ਦਿਨ ਹੀ ਬਾਦਸ਼ਾਹ ਸਾਨੂੰ ਬੁਲਾ ਕੇ ਤਾੜਨਾ ਕਰਦਾ
ਤੁਰਕੇਸ਼ਰ ਤੇ ਤਰਾਸ ਨਾ ਜੈਸੇ
ਇਹ ਕਿਰਪਾ ਕਰੋ ਵੀ ਸਾਨੂੰ ਔਰੰਗੇ ਦਾ ਤਰਾਸ ਨਾ ਹੋਵੇ ਉਹ ਬਾਦਸ਼ਾਹ ਦਾ ਤੁਹਾਡਾ ਡਰ ਹੈ ਮੇਰੇ ਮਨ ਚ ਪਰ ਉਹ ਮਲੇਸ਼ ਦਾ ਡਰ ਨਾ ਹੋਵੇ ਸਾਨੂੰ
ਤਬ ਸਤਿਗੁਰ ਧੀਰਜ ਧਰਵਾਈ
ਜਦੋਂ ਦਰੋਗੇ ਨੇ ਜਮਾਦਾਰ ਨੇ ਇੱਦਾਂ ਬੇਨਤੀ ਕੀਤੀ ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਇਹਨੂੰ ਧੀਰਜ ਦਿੱਤਾ
ਨਹੀਂ ਤਰਾਸ ਕੀਜੈ ਚਿਤ ਰਾਈ
ਮਹਾਰਾਜ ਜੀ ਕਹਿੰਦੇ ਜਮਾਦਾਰ ਜੀ ਮਨ ਚ ਡਰ ਨਾ ਰੱਖੋ ਕਿਸੇ ਤਰ੍ਹਾਂ ਦਾ ਕੋਈ ਭੈ ਨਾ ਰੱਖੋ ਚਿੰਤਾ ਨਾ ਕਰੋ
ਪ੍ਰੇਮੀ ਜਾਨ ਤੋਹੇ ਕੋ ਕਹਿਓ
ਤੁਸੀਂ ਸਾਡੇ ਪ੍ਰੇਮੀ ਹੋ ਤਾਂ ਤੁਹਾਨੂੰ ਕਹਿ ਦਿੰਦੇ ਹਾਂ ਸਾਡੇ ਨਾਲ ਪ੍ਰੇਮ ਕਰਦੇ ਜੇ ਤਾਂ ਤੁਹਾਨੂੰ ਦੱਸ ਦਿੰਦੇ ਹਾਂ
ਕਾਰਾਗ੍ਰਹਿ ਆਪੇ ਹਮ ਲਹਿਓ
ਇਹ ਜਿਹੜਾ ਕਾਰਾਗ੍ਰਹਿ ਹੈ ਇਹਦੇ ਵਿੱਚ ਅਸੀਂ ਆਪ ਆਪਣੀ ਮਰਜ਼ੀ ਨਾਲ ਆਏ ਹਾਂ ਬਾਦਸ਼ਾਹ ਨੇ ਨਹੀਂ ਸਾਨੂੰ ਤਾੜਿਆ ਹੋਇਆ ਇੱਥੇ ਇਹ ਸਾਡੀ ਮਰਜ਼ੀ ਵਰਤ ਰਹੀ ਹੈ ਤੂੰ ਸਾਡਾ ਪ੍ਰੇਮੀ ਆ ਤੈਨੂੰ ਤਾਂ ਦੱਸ ਦਿੰਦੇ ਹਾਂ ਕਿ ਇੱਥੇ ਅਸੀਂ ਖੁਦ ਆਪਣੀ ਮਰਜ਼ੀ ਨਾਲ ਆਏ ਹਾਂ
ਨਾਹੀਂ ਤਾਂ ਚਲੇ ਜਾਤ ਕਿਸ ਦੇਸ਼
ਨਹੀਂ ਤਾਂ ਕਿਸੇ ਦੇਸ਼ ਚਲੇ ਜਾਂਦੇ ਕੱਲਾ ਇਹੀ ਦੇਸ਼ ਤਾਂ ਨਹੀਂ ਪੂਰੇ ਸੰਸਾਰ ਚ ਹੋਰ ਬਥੇਰੇ ਦੇਸ਼ ਨੇ ਅਸੀਂ ਕਿਸੇ ਦੇਸ਼ ਵੀ ਜਾ ਸਕਦੇ ਸੀ
ਖੋਜੇ ਪਾਵਤ ਨਹੀਂ ਅਸੇਸ਼
ਤੇ ਲੱਭਦਾ ਮਰ ਜਾਂਦਾ ਔਰੰਗਜ਼ੇਬ ਇਹਦੀਆਂ ਪੀੜ੍ਹੀਆਂ ਵੀ ਅੱਗੇ ਸਾਨੂੰ ਲੱਭਦੀਆਂ ਰਹਿੰਦੀਆਂ ਤੇ ਨਾ ਲੱਭ ਸਕਦਾ ਜੇ ਅਸੀਂ ਲਿਜਾਣਾ ਹੀ ਹੁੰਦਾ ਕਿਤੇ ਤੇ ਇਹ ਵੀ ਤੇ ਇਹਦੀਆਂ ਪੀੜ੍ਹੀਆਂ ਵੀ ਸਾਨੂੰ ਨਹੀਂ ਸੀ ਲੱਭ ਸਕਦੀਆਂ
ਆਪਣ ਚਾਕਰੀ ਮਹਿ ਸਵਧਾਨ
ਤੂੰ ਆਪਣੀ ਚਾਕਰੀ ਕਰ ਸਾਵਧਾਨੀ ਨਾਲ ਜਿਹੜਾ ਤੇਰੀ ਡਿਊਟੀ ਲੱਗੀ ਨੌਕਰੀ ਲੱਗੀ ਹੋਈ ਹੈ तू ए अपनी निभाल है।
रहो ठांडो हुए आयुधन पान।
तू शस्त्र धारी हो के इथे खलोता रह।
जानो हो तो ना बंदे जात।
जे असी जाना हुंदा ना ते असी इथे बंधन च ना पए हुंदे। धन गुरु तेग बहादुर उरे सच भी है कहते जे जाना हुंदा ते असी इस बंधन विच ना बैठे हुंदे।
इम विचार नह कीजे प्रांत।
ए विचार करके प्रांत ना क्योंकि उन्हूं डर सी भी किते चले ना जान जे चले गए मैं किथे भरांगा। महाराज जी कहिंदे फिकर छड दे जे जाना हुंदा ते असी इत्थे बंधन विच ना आउंदे। किसे देश चले जांदे सानू रंगजेब लभ ही ना सकदा ना उहदे पुत पोतरे लभ सकदे। असी अपनी स्वै इच्छा नाल आए हाँ इत्थे आगरे आप जाके गिरफ्तारी दित्ती नौवें पातशाह ने खुद ते आप गिरफ्तार हो के इत्थे हाजर होए हां ते किवें असी नहीं जाणा। तेरे मन ते जिहड़ा ए डर है ना ए डर तू कढ दे जे जाना हुंदा ते इत्थे बंधन विच ना हुंदे।
भेत हमारो कहो ना काहूं।
पर हां ए भेत साडा किसे नू दसी ना तेनू दस दिंदे आ तू साडे नाल प्रेम करदा क्योंकि उहदा हिरदा प्रेम नाल भरिया तां ही चरण फड़े आ सतगुरां दे। शरदा जाग पई भावना जाग पई गुरदेव दे दर्शन करके। यह है सतगुरां दे दर्शनां दा प्रताप। जिन्हें कुछ समय लिए संग किया अठे पैर महाराज जी दे कोल उत्थे हाजर रहिंदा दर्शन कई वारी करदा सी सारा दिन उहदा प्रभाव इहदे ते पिया इहदी सुरत ते पिया। महाराज जी कहण लगे तेरे अंदर प्रेम है तेनू ए तां सारा भेत दस दिता पर किते बाहर ना ए प्रगट करी।
रहो सुचेत बैठ कर पाहूं।
तू सुचेत हो के अपने वल्लों जिहड़ी तेरी ड्यूटी आ तू कर भी तेनू किते तेरी नौकरी करके ड्यूटी करके जवाब दे ही ना होना पवे। जिहड़ी औरंगजेब ने तेरी ड्यूटी लाई पहरा लाया वह तू अपना कर पूरा एहदे विच ढिल ना करी। जो असी कर रहे हां असी करना ही है पर हां तू इस गल्लों बेफिक्र हो जा कि असी इत्थों चले जावांगे। जे जाना हुंदा ते कदों दे चले जांदे इत्थे हुंदे ही ना।
इम सुन जमादार हर खायो।
जमादार ने जदों गुरदेव दे बचन सुने उहदी जान च जान पै उहनूं इह सी वी किते चले ना जाण पर हुण संतुष्ट हो गया भी जे सतगुरु जी ने कह दिता नहीं जावांगे इहदा मतलब फिर नहीं जाणगे। हांजी
गुरु दिस ते सब त्रास गवायो।
गुरु साहब वल्लों ने अपना मन निश्चिंत कर लिया। पहला फिक्र सी उहनूं रात नूं घर भी जांदा ते चिंता हुंदी भी किते चले ना जाण। हुण उस पक्ष तों निश्चिंत हो गया उस गल्लों बेफिक्र हो गया।
को छट अंतर रहे उदार।
उदार सतगुरु जी उसे कोठे दे अंदर आनंद विच रहिंदे हन।
करे असंजत वहर की वार।
बाहरों दरवाजा बंद ताले पिड़े होए ने।
तारा मार करहे तकराई।
ये ताला मार के पूरी तकड़ाई करदे आ जिहड़े इन्हां दी ड्यूटी आ ओह अपनी निभाउंदे आ सावधानी नाल पहरा दिंदे ने।
खरो सिपाही रहै सदाई।
सदा सिपाही उत्थे खड़े रेंदे सावधानी नाल जागदे रहो कहिंदे रेंदे हन। एदां सावधानी नाल खलोते उत्थे पहरा दिंदे हन। सतगुरु गुरु तेग बहादुर साहब नौवें पातशाह जी महाराज जी ते ए होर सख्ती कर रहा नुरंगा पापी मलेछ सतगुरु जी दे सिखां नूं शहीद कर रहा है। वो कथा आप जी अगलिया प्रसंगां विच सरवण करोगे।